ہماری ہر बालक पाए सुहाए लख उमराग तुम्हारा कर उपदेश छिड़के बहुपंथी कहुण पिता गल लावै पिछले अवगुण बख्श ले मार्ग पावै काहे लखनस अवगुण मेरा जे अनुरोप करे कर पाया ताकि चीत नाराज समाया जंत पवन मन पर हमारा नाम बिना कैसे त्रिशकारा देह सजा शरीरा सहज सहज गुमरवा कबीरा काहे ना संदोषी
ਬੈਡਾਂ ਤੇ ਪੈਂਦੇ ਹੋ ਗੁਰੂ ਸਾਹਿਬ ਦੇ ਉੱਤੇ ਰੇਤਾ ਪੈਂਦਾ ਉੱਡ ਉੱਡ। ਤੁਸੀਂ ਕਹਿੰਦੇ ਦੁਆ ਨੂੰ ਵੀ ਮਿਲ ਜਾਂਦੇ ਨੇ, ਉਹਦੇ ਵਿਚਾਰੀ ਸੰਗਤ ਤਾਂ ਥੱਲੇ ਬੈਠੀ ਹੈ ਮਿੱਟੀ ਚ, ਉਹ ਦੁਨੀਆਂ ਤਾਂ ਤਰਲੇ ਕਰਦੀ ਹੈ ਕਿਵੇਂ ਤਿਆਰੀਆਂ, ਕਿਵੇਂ ਗੁਰੂ ਦੇ ਉੱਤੇ ਚਾਨਣੀਆਂ ਲੱਗੀਆਂ ਨੇ ਚਿੱਠੀਆਂ। ਦੱਸੋ ਜੇ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਤਾਂ ਫਿਰ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਹਾਂ ਅਸੀਂ। ਇਹ ਜ਼ਿੰਮੇਵਾਰ ਪ੍ਰੇਮੀ ਉਹਨਾਂ ਨੂੰ ਸੁਣ ਲੈਣਾ ਚਾਹੀਦਾ। ਮੱਥੇ ਰਗੜਦੀ ਫਿਰਦੀ ਹੈ, ਤੁਸੀਂ ਕਹਿੰਦੇ ਕਹਿੰਦੇ ਉਹੀ ਮਿਲ ਜਾਂਦੇ ਨੇ ਉੱਥੇ ਜਾ ਕੇ। ਠੀਕ ਹੈ, ਦੀਵਾਨ ਤਾਂ ਮਿਲਦੇ ਹੀ ਨਹੀਂ ਇਸ ਤਰ੍ਹਾਂ ਹੈ, ਪਰ ਤਿਆਰੀ ਗੁਰੂ ਸਾਹਿਬ ਦੀ ਤਾਂ ਹੋਣੀ ਚਾਹੀਦੀ ਹੈ। ਜੋ ਗੁਰੂ ਸਾਹਿਬ ਦਾ ਆਦਮ ਜੇ ਹੋਣਾ ਚਾਹੀਦਾ, ਕੁਝ ਜੇ ਨਹੀਂ ਕਰ ਸਕਦੇ ਤਾਂ ਫਿਰ ਦੀਵਾਨ ਲਵਾਇਆਂ ਦਾ ਕੀ ਫਾਇਦਾ ਹੋਇਆ। ਕੱਲ੍ਹ ਨੂੰ ਜੇ ਐਸਾ ਹੋਇਆ ਫਿਰ ਦੀਵਾਨ 'ਚ ਜੀ ਅਸੀਂ ਆਉਣਾ ਹੈ, ਜੇ ਆਪਣਾ ਸੋਚ ਲਿਓ ਉਹ ਕਾਹਦੇ ਵਾਸਤੇ ਹੁੰਦਾ, ਉਹ ਸੰਗਤਾਂ ਵਾਸਤੇ ਸੰਖ ਮਲ ਮਲ ਲੱਗਦਾ ਕਿ ਉਹ ਇੱਥੇ ਸੰਤ ਪੈਂਦੇ ਨੇ ਕੋਈ ਆ ਕੇ ਉੱਥੇ। ਪੂਜਾ ਗੁਰੂ ਸਾਹਿਬ ਦੀ ਆਪਾਂ ਆਦਮੇ ਨਹੀਂ ਕਰ ਸਕਦੇ, ਤਿਆਰੀ ਨਹੀਂ ਕਰ ਸਕਦੇ, ਦੱਸੋ ਹੁਣ ਆਪਾਂ ਨੇ ਭਜਨ ਕੀ ਕਰਨਾ ਫਿਰ। ਆ ਟੁੱਟੀ ਜੀ ਕੁੜੀ ਦਾ ਵਿਆਹ ਹੋਵੇ, ਦੇਖੋ ਕਿਵੇਂ ਜਾਣੀਆਂ ਲੱਗੀਆਂ ਹੁੰਦੀਆਂ ਨੇ, ਹੈ ਕਿਵੇਂ ਵਿੱਚੀ ਦਰਵਾਜ਼ੇ ਬਣੇ ਹੁੰਦੇ ਨੇ, ਉਹ ਗੁਰੂ ਸਾਹਿਬ ਮਿੱਟੀ 'ਚ ਪ੍ਰਕਾਸ਼ ਹੋਵੇ। ਐ ਚ ਨਹੀਂ ਬੇਅਦਬੀ ਗੁਰੂ ਦੀ। ਆਓ ਗੁਰਮੁਖ ਪ੍ਰੇਮ ਨਾਲ ਬੈਠ ਜਾਓ। ਕਹਿੰਦੇ ਗੁਰੂ ਨਾਲੋਂ ਸੰਗਤ ਬੜੀ ਮੰਨੀ ਹੈ, ਦਿਲ ਥੱਲੇ ਬੈਠੀ ਹੈ ਸੰਗਤ। ਆਓ ਮਨੁੱਖਾਂ ਦੇ ਮਿਲਿਆ ਕਾਹਦੇ ਵਾਸਤੇ ਮਿਲਿਆ? ਇਹਦੇ ਦੋ ਪੱਖ ਨੇ, ਇੱਕ ਤਾਂ ਇਸਨੇ ਪਾਲਣੇ ਨੇ ਬੱਚੇ, ਇਹ ਗਾਉਣ ਫਰਜ਼ ਹੈ। ਤੇ ਮੁੱਖ ਫਰਜ ਹੈ ਇਸਦਾ, ਉਹ ਕੀ ਹੈ? ਇਹਨੇ ਪਰਮੇਸ਼ੁਰ ਨੂੰ ਮਿਲਣਾ, ਜਾਂ ਇਹ ਪਰਮੇਸ਼ੁਰ ਦਾ ਆਦਮੀ ਨਹੀਂ ਕਰਦਾ ਮਿਲਣਾ ਮਿਲਾਉਣ ਦਾ ਸਵਾਲ ਕਿੱਥੇ ਰਹਿ ਗਿਆ? ਆਓ ਗੁਰੂ ਦਾ ਤਾਂ ਦੱਸਿਆ ਵੀ ਜਿਹਦਾ ਗੁਰੂ ਨਾਲ ਪਿਆਰ ਹੈ ਨਾ, ਜਿਹੜੀ ਉਹਦੇ ਕੋਲ ਸਭ ਤੋਂ ਪਿਆਰੀ ਵਸਤੂ ਆ ਉਹ ਗੁਰੂ ਨੂੰ ਦੇਵੇਗਾ। ਪਿਆਰੀਆਂ ਵਸਤੂਆਂ ਤਾਂ ਆਪਾਂ ਪੇਟੀਆਂ 'ਚ ਪਾਈ ਬੈਠੇ, ਗੁਰੂ ਦੇ ਉੱਤੇ ਪੈਂਦਾ ਰੇਤਾ। ਔਰ ਦੱਸਿਆ ਵੀ ਰਾਜਾ ਰਣਜੀਤ ਸਿੰਘ ਨੂੰ ਇੱਕ ਤਮੋਲ ਮਿਲਿਆ ਕਿਤੋਂ, ਜਿਹਨੂੰ ਚਾਨਣੀ ਕਹਿੰਦੇ ਨੇ, 1.25 ਲੱਖ ਦੀ ਸੀ। ਜਦ ਉਸਨੇ ਚਾਨਣੀ ਖੋਲ੍ਹੀ ਕਹਿੰਦਾ ਇਹ ਮੇਰੇ ਤੇ ਲਾਉਣ ਵਾਲੀ ਨਹੀਂ ਹੈ ਚਾਨਣੀ, ਇਹ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਲਾਉਣ ਵਾਲੀ ਹੈ। ਔਰ ਇਸ ਤਰ੍ਹਾਂ ਮਨੁੱਖਾਂ ਦੇ ਮਿਲੀ ਹੈ। ਦੋ ਫਰਜ਼ ਨੇ ਇਸਦੇ, ਇੱਕ ਤਾਂ ਇਹਨੇ ਵਿਹਾਰ ਕਰਨਾ, ਬੱਚੇ ਦੀ ਡਿਊਟੀ ਹੈ, ਇਹ ਗਾਉਣ ਹੀ ਆ, ਅਸਲੀ ਨਹੀਂ ਹੈ। ਜੇ ਇਸ ਨੂੰ ਅਸਲੀ ਸਮਝ ਕੇ ਬਹਿ ਜਾਵੇ ਤਾਂ ਫਿਰ ਸਮਝੋ ਗਿਆ ਇਧਰ ਦੁਨੀਆ 'ਚ, ਅਸਲੀ ਇਹਦਾ ਫਰਜ਼ ਹੈ ਪਰਮੇਸ਼ੁਰ ਨੂੰ ਮਿਲਣਾ ਇਸ ਨੂੰ। ਜੇ ਨਹੀਂ ਪਰਮੇਸ਼ੁਰ ਨੂੰ ਮਿਲੇਗਾ ਤਾਂ ਇਧਰ ਦੁਨੀਆ ਲੱਗੇਗਾ, ਫਿਰ ਤਿਆਰ, ਫਿਰ ਇਹ ਮਿਲਣੀ ਕੋਈ ਨਹੀਂ, ਚਾਹੇ ਕਿਤਨੇ ਯਤਨ ਕਰ ਲਈ, ਕਿਤਨੀ ਮਾਇਆ ਤੋਲਦੀ ਨਹੀਂ ਮਿਲੇਗੀ। ਆਪ ਮਿਲੀ ਹੋਈ ਹੈ ਪਰਮੇਸ਼ੁਰ ਨੂੰ ਮਿਲਣ ਦਾ ਕੋਈ ਨਾ ਕੋਈ ਉਪਾਅ। ਉਪਾਅ ਕੀ ਆ? ਗੁਰੂ ਘਰ ਦੇ ਵਿੱਚ ਗੁਰੂ ਵਾਲਾ ਬਣ ਕੇ ਗ੍ਰਸਤ ਦੇ ਵਿੱਚ ਰਹੇ, ਹੱਕ ਦੀ ਕਿਰਤ ਕਰੇ ਤੇ ਨਾਮ ਔਰ ਬਾਣੀ ਦਾ ਅਭਿਆਸ ਕਰੇ, ਜਾਂ ਇਹਦਾ ਛੁਟਕਾਰਾ ਹੋ ਜਾਵੇ। ਵਰਨਾ ਮਨੁੱਖਾਂ ਦੇ ਨਹੀਂ ਮਿਲੇਗੀ ਕਦੇ। ਗੁਰੂ ਸਾਹਿਬ ਨੇ ਲਿਖਿਆ, ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇ ਲਹੀ, ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਣ। ਗੁਰੂ ਕੋ ਫੇਰ ਨਹੀਂ ਮਿਲੇਗੀ, ਬਸ ਅਵ ਮਿਲੀ ਹੋਈ ਹੈ, ਚਾਹੇ ਤਾਂ ਦੜੰਗੇ ਮਾਰ ਲਓ, ਚਾਹੇ ਮਾਇਆ ਇਕੱਠੀ ਕਰ ਲਓ, ਬਸ ਫੇਰ ਨਹੀਂ ਇਹ ਮਿਲੇਗੀ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲੇ ਜਥਾ ਬੋਲੇਗਾ, ਫਿਰ ਸਾਰੇ ਭਾਈ ਬੋਲਣਗੇ, ਤੀਸਰੇ ਪਾਸੇ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ, ਪੜੋ ਪ੍ਰੇਮ।
ਗੁਰਦੇ ਗੁਰਦੇ ਨੂੰ ਮਨੁੱਖਾ ਦੇ ਹੀ
ਜੀ ਮੇਰੇ ਗੁਰਬਾਣੀ ਦੇ ਵਿੱਚ ਲਿਖਿਆ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹਾਇਵਰ ਵਿਖਜੋਇਓ ਮਿਲ ਜਗਦੀਸ਼ ਮਿਲਨ ਕੀ ਵਰੀਆ ਚਿਰੰਕਾਲੇ ਦੇਸ਼ ਜਾਈਆ ਐ ਇਨਸਾਨ ਪਰਮੇਸ਼ਰ ਨੇ ਤੈਨੂੰ ਮਨੁੱਖਾ ਦੇ ਦਿੱਤੀ ਹੈ ਹਮੇਸ਼ਾ ਵਾਸਤੇ ਨਹੀਂ ਦਿੱਤੀ ਹੈ ਇਹਦਾ ਕੁਛ ਅਰਸੇ ਵਾਸਤੇ ਦਿੱਤੀ ਹੈ ਫਿਰ ਉਸਨੇ ਤੇਰੇ ਕੋਲੋਂ ਇਹ ਲੈ ਲੈਣੀ ਦਿੱਤੀ ਕਾਹਦੇ ਵਾਸਤੇ ਹੈ ਵੀ ਇਹ ਜਿਹੜਾ ਜੀਵ ਆਤਮਾ ਹੈ ਇਹ ਤਰਜੁੰਗੀਆਂ ਦੇ ਵਿੱਚ ਭੜਕਦਾ ਹੋਇਆ ਪਰਮੇਸ਼ਰ ਦੇ ਅੱਗੇ ਗਿਆ ਕੇ ਬੇਨਤੀ ਕਰਦਾ ਹੈ ਵੀ ਮਹਾਰਾਜ ਕੋਈ ਟਾਈਮ ਆਵੇਗਾ ਮੇਰਾ ਇਹ ਜਿਹੜਾ ਸਫ਼ਰ ਹੈ ਇਹ ਵੀ ਖਤਮ ਹੋ ਜਾਵੇਗਾ ਅਕਾਲ ਪੁਰਖ ਨੇ ਦਿਆ ਕਰੀਏ ਜੀਵ ਤੇ ਅੱਛਾ ਵੇਈ ਫਿਰ ਵੀ ਤੂੰ ਮੇਰਾ ਪੁੱਤਰ ਹੀ ਹੈ ਪੁੱਤਰ ਤੇ ਮੋਹ ਹੁੰਦਾ ਬਾਲ ਲੈਣ ਦਾ ਚੰਗਾ ਤੈਨੂੰ ਇੱਕ ਮਨੁੱਖਾ ਸਰੀਰ ਦੇਵਾਂਗਾ ਉਹ ਮਨੁੱਖਾ ਦੇ ਸੰਬੰਧ ਕਰਕੇ ਤੂੰ ਮੈਨੂੰ ਮਿਲ ਜਾਵੇਗਾ ਜਾਂ ਤੈਨੂੰ ਮਨੁੱਖਾ ਦੇ ਮਿਲੇਗੀ ਮਿਲੇਗੀ ਇੱਕ ਘਰ 84 ਲੱਖ ਜੂਨ ਦਾ ਗੇੜਾ ਕੱਟ ਕੇ ਫੇਰ ਮਿਲੇਗੀ ਆਓ ਆਪ ਮਿਲੀ ਹੋਈ ਆ ਹੁਣ ਕਿਵੇਂ ਦੱਸਿਆ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨੁਸ਼ ਦੇ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਖਬਰ ਵੀ ਕਿਤਨੇ ਕੁ ਯੁੱਗ ਹੋ ਗਏ ਭੜਕਦਿਆਂ ਫਿਰਦਿਆਂ ਨੂੰ ਜੇ ਹੁਣ ਵੀ ਕਹੀਏ ਪਦਾਰਥਾਂ ਵਾਸਤੇ ਹੀ ਮਿਲੀ ਹੈ ਐਦੂ ਕਮਲਾ ਹੋਰ ਕੌਣ ਹੋਵੇਗਾ ਤਾਂ ਤੁਸੀਂ ਗੁਰੂ ਨੂੰ ਤਾਂ ਪੁੱਛ ਕੇ ਦੇਖੋ ਗੁਰੂ ਤਾਂ ਬਥੇਰੀਆਂ ਆਵਾਜ਼ਾਂ ਮਾਰਦਾ ਆ ਇਨਸਾਨ ਤੈਨੂੰ ਮਨੁੱਖਾ ਦੇ ਮਿਲ ਗਈ ਬਸ ਜੇ ਤੂੰ ਇਸ ਨੂੰ ਭੰਗ ਦੇ ਭਾਣੇ ਗਵਾ ਦੇਗਾ ਤੈਨੂੰ ਹੀ ਘਾਟਾ ਪਵੇਗਾ ਤੈਨੂੰ ਹੀ ਅੱਗੇ ਇਤਰ ਦੁਨੀਆਂ ਦੇ ਵਿੱਚ ਭੜਕਣਾ ਪਵੇਗਾ ਨਾਰਾਇਣ ਗਵਾਈ ਸੋਏ ਕੇ ਦਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਰਾਤ ਨੂੰ ਘਰਾੜੇ ਮਰੀ ਜਾਂਦੇ ਆ ਸਾਰੀ ਰਾਤ ਪੈ ਕੇ ਸਾਰਾ ਦਿਨ ਖਾਣ ਤੇ ਹੀ ਰੱਖਿਆ ਹੋਇਆ ਕਦੇ ਉਹ ਖਾ ਲਿਆ ਜੀ ਕਦੇ ਉਹ ਖਾ ਲਿਆ ਕਦੇ ਪਰਮੇਸ਼ਰ ਵੀ ਯਾਦ ਕਰੇ ਉਹ ਇਹ ਜਿਹਾ ਮਨੁੱਖਾਂ ਦੇ ਪ੍ਰਾਪਤ ਹੋਇਆ ਬੇਕੀਮਤੀ ਵਸਤੂ ਇਹਨੂੰ ਤਾਂ ਖਾ ਪੀ ਕੇ ਹੀ ਬਰਬਾਦ ਕਰ ਦਿੱਤਾ ਫੇਰ ਨੀ ਤੈਨੂੰ ਮਿਲੇਗੀ ਫਿਰ ਰੋਂਦਾ ਹੀ ਫਿਰੇਗਾ ਪੜੋ ਪ੍ਰੇਮ Oh, ਵਸਤੂ ਹੈ ਜੀਵ ਤੈਨੂੰ ਪ੍ਰਾਪਤ ਹੋ ਗਈ ਜਿਹਦਾ ਬਰਾਬਰ ਤਿੰਨੇ ਲੋਕ ਨਹੀਂ ਤੁਲ ਸਕਦੇ ਤਾਂ ਇਸ ਨੂੰ ਇੱਕ ਕੌਡੀ ਦੇ ਬਦਲੇ ਗਮਾ ਦਿੱਤਾ ਪਦਾਰਥਾਂ ਰੂਪੀ ਕੌਡੀ ਇਹ ਤਾਂ ਤੈਨੂੰ ਪਰਮੇਸ਼ਰ ਦੇ ਪ੍ਰਾਪਤ ਕਰਨ ਵਾਸਤੇ ਮਨੁੱਖਾਂ ਦੇ ਮਿਲੀ ਜੀ ਔਰ ਜਦ ਇਹ ਪਰਮੇਸ਼ਰ ਨੂੰ ਮਿਲ ਜਾਵੇਗਾ ਤਾਂ ਫਿਰ ਇਹਦੇ ਬਰਾਬਰ ਪਦਾਰਥ ਨਹੀਂ ਤੁਲ ਸਕਦੇ ਹਾਂ ਹੋਰ ਵੀ ਦੱਸਿਆ ਗੁਰੂ ਸਾਹਿਬ ਜੀ ਨੇ ਬਹੁਤ ਮਨੁੱਖਾਂ ਦੇ ਵਾਸਤੇ ਦੱਸਿਆ ਸੌ ਲਾਂਬਾ ਦਿਨੇ ਕਾ ਰਾਤੀ ਮਿਲਣ ਸਹੰਸ ਸਿਵਤ ਸਲਾਣ ਛੱਡ ਕੇ ਕਰੰਗੀ ਲੱਗਾ ਹੰਸ ਐ ਨਿਸ਼ਾਨ ਤੂੰ ਇਤਨਾ ਵੱਡਾ ਉੱਤਮ ਹੁੰਦਾ ਹੋਇਆ ਤੂੰ ਹੱਟ ਜਾਵਦਾ ਪਰ ਤੂੰ ਕਰੰਗਾ ਦੇ ਵਿੱਚ ਬੈਠਾ ਹੱਟ ਕਰਨਾ ਤੈਨੂੰ ਸਿਆਣਾ ਕੌਣ ਕਹਿ ਦੇਗਾ ਜਾਂ ਸਾਡਾ ਗੁਰੂ ਹੀ ਕਹਿੰਦਾ ਗੁਰੂ ਨਾਲੋਂ ਤਾਂ ਨਹੀਂ ਉੱਤਮ ਵੀ ਕੋਈ ਹੁੰਦਾ ਨਾਲੇ ਗੁਰੂ ਤਾਂ ਸਰਵੱਗ ਹੁੰਦਾ ਆਪਾਂ ਤਾਂ ਅਲਪੱਗ ਹਾਂ ਗੁਰੂ ਹੈ ਸਰਵੱਗ ਜਿਹੜਾ ਗੁਰੂ ਦਾ ਕਹਿਆ ਹੋਇਆ ਕਿ ਉਹ ਆਂਥਾ ਚ ਰਹਿ ਜਾਵੇ ਦੇਖ ਲਓ ਸੌ ਲਾਂਬੇ ਦਿਨੇ ਕੇ ਉਦੋਂ ਦੁੱਗਣੇ ਰਾਤ ਨੂੰ ਜਿਹੜਾ ਘੜਾੜੇ ਮਾਰਦਾ ਪੈ ਕੇ ਕਿ ਤੈਨੂੰ ਘੜਾੜੇ ਮਾਰਨ ਵਾਸਤੇ ਮਿਲੀ ਆ ਮਨੁੱਖਾਂ ਚ ਨਹੀਂ ਕਰਤੱਵ ਵੀ ਕਰ ਤੂੰ ਹੱਕ ਦੀ ਕਿਰਤ ਵੀ ਕਰ ਤੇ ਪਰਮੇਸ਼ਰ ਦੀ ਬੰਦਗੀ ਵੀ ਕਰ ਜੇ ਨਹੀਂ ਕਰੇਗਾ ਫਿਰ ਤਾਂ ਤੇਰੇ ਤੇ ਇਹੀ ਘਟੇਗੀ ਜੋ ਗੁਰੂ ਸਾਹਿਬ ਨੇ ਉਹ ਸਾਰਾ ਅਨੁਭਵ ਕਰਕੇ ਹੀ ਲਿਖਿਆ ਨਾ ਸਾਰਾ ਜੋ ਲਿਖਿਆ ਉਹਨਾਂ ਨੂੰ ਪਤਾ ਆਉਂਦਾ ਆਪਾਂ ਨੂੰ ਤਾਂ ਪਤਾ ਨੀ ਆਪਾਂ ਤਾਂ ਮੋਢੇ ਲਾ ਲਿਆ ਨਿਆਣਾ ਬਸ ਭੱਜੇ ਫਿਰੀ ਜਾਂਦੇ ਪਤਾ ਹੀ ਨੀ ਨਿਆਣਾ ਹੀ ਰੱਬ ਬਣਾਇਆ ਠੀਕ ਆ ਨਿਆਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਜਿਸ ਵਾਸਤੇ ਮਨੁੱਖਾਂ ਦੇ ਮਿਲੀ ਆ ਉਹ ਤਾਂ ਨਾ ਗੱਲ ਹੋਈ ਪਤਾ ਨਿਆਣੇ ਹੀ ਰਹਿ ਗਏ ਨਿਆਣਿਆਂ ਚ ਹੀ ਫਸ ਗਿਆ ਸਿਵਲ ਸਲਾਣ ਛੱਡ ਕੇ ਕਰੰਗੀ ਲੱਗਾ ਹੰਸ ਇਹ ਤਾਂ ਕੁੜੀ ਪਦਾਰਥਾਂ ਰੂਪੀ ਕਰਗਾਂ ਚ ਬਹਿ ਗਿਆ ਆ ਕੇ ਗੁਰੂ ਸਾਹਿਬ ਕਹਿੰਦੇ ਤੇਰਾ ਜਿਹੜਾ ਬੈਠਣਾ ਇਹ ਗਲਤ ਹੈ ਤੂੰ ਤਾਂ ਆਇਆ ਕਿਸੇ ਹੋਰ ਕੰਮ ਨੂੰ ਹੈ ਪੜੋ ਪ੍ਰੇਮ ਨਾਲ
ਮੋਤੀ ਚੁਗਣੇ ਸੀ
ਤੈਨੂੰ ਤਾਂ ਪਰਮੇਸ਼ੁਰ ਨੇ ਹੰਸ ਬਣਾ ਕੇ ਘੱਲਿਆ ਸੀ, ਪਰ ਤਾਂ ਹੰਸਾਂ ਵਾਲਾ ਕੰਮ ਨਾ ਕੀਤਾ। ਹੰਸਾਂ ਦਾ ਖਾਜਾ ਹੁੰਦਾ ਹੀਰੇ ਮੋਤੀ, ਐ ਇਨਸਾਨ ਤੇਰਾ ਵੀ ਖਾਜਾ ਬਾਣੀ, ਹੀਰੇ ਨਾਮ ਮੋਤੀ, ਇਹ ਚੁਗਣੇ ਦੀ ਤਾਂ ਇਹਨਾਂ ਦਾ ਅਭਿਆਸ ਕਰਨਾ ਸੀ। ਤੂੰ ਤਾਂ ਜਿਹੜੇ ਨਾਸਵੰਤ ਪਦਾਰਥ ਨੇ ਜਿਹਨਾਂ ਨੇ ਕਰਮ ਦੇ ਰਹਿ ਜਾਣਾ ਜਾਂ ਜੀਵ ਆਤਮਾ ਨਿਕਲ ਗਿਆ ਮਰ ਗਿਆ ਵਿੱਚੋਂ, ਕਰਮ ਗਈ ਹੁੰਦਾ ਕੀ ਹੁੰਦਾ, ਹੋਰ ਫੇਰ ਖਣੀ ਕਿਹੜੀ ਜੁੰਨੀ ਦੇ ਵਿੱਚ ਜਾਣਾ, ਕੋਈ ਪਤਾ ਨਹੀਂ। ਗੁਰੂ ਨੂੰ ਪਤਾ, ਗੁਰੂ ਜਾਣਦਾ ਸਭ। ਆਹ ਗੁਰਬਾਣੀ ਦੇ ਵਿੱਚ ਲਿਖਿਆ ਅੰਤ ਕਾਲ ਜੋ ਲਕਸ਼ਮੀ ਸਿਮਰ, ਮਾਇਆ ਜਿਹਨੂੰ ਕਹਿੰਦੇ ਨੇ ਪਦਾਰਥ, ਮਾਇਆ ਕੋਈ ਰੁਪਈਏ ਹੀ ਨਹੀਂ ਹਨ ਗੁਰੂ ਕਹਿੰਦੇ। ਯੋਗ ਉਸ ਦੀਦਾ, ਯੋਗ ਉਹ ਸੁਣਦਾ ਨਾ, ਯੋਗ ਉਸ ਦੇਖਦੇ ਆ, ਸਭ ਮਾਇਆ ਹੀ ਮਾਇਆ ਹੈ। ਜਿੱਥੇ ਕੋਈ ਰਹਿੰਦਾ ਜਿਹਦੇ ਨਾਲ ਪਿਆਰ ਆ ਕਿਸੇ ਦਾ, ਮਰਨ ਵੇਲੇ ਉਸ ਨੂੰ ਹੀ ਯਾਦ ਕਰੇਗਾ ਬਸ, ਜਾਂ ਸਾਰੀ ਉਮਰ ਉਹਦਾ ਧਿਆਨ ਧਰਦਾ ਰਿਹਾ, ਉਹ ਮਰਨ ਵੇਲੇ ਰੱਬ ਦਾ ਧਿਆਨ ਕੈਸੇ ਆ ਜਾਵੇਗਾ, ਆ ਜਾਵੇਗਾ ਨਹੀਂ ਆਉਣਾ, ਨਾਮੁਮਕਿਨਾ ਆਵੇਗਾ ਨਹੀਂ। ਪੜੋ ਪ੍ਰੇਮ
ਰਾਮ ਨਾਮ ਲੇ ਬੁਲਾਈਏ, ਰਾਮ ਨਾਮ ਦੇ
ਜੇ ਕਹੋਗੇ ਮਰਨ ਵੇਲੇ ਅਸੀਂ ਪਰਮੇਸ਼ੁਰ ਨੂੰ ਯਾਦ ਕਰ ਲਾਂਗੇ ਨਾਮੁਮਕਿਨ ਹੋਏ ਨਹੀਂ ਸਕਦਾ। ਗੱਲ ਤਾਂ ਉਹੀ ਚੇਤੇ ਆਉਣੀ ਹੈ ਜਿਹੜੀ ਰੋਜ਼ ਕਰਦਾ, ਨਾਮ ਉੱਥੇ ਕੈਸੇ ਆ ਜਾਵੇਗਾ, ਰੱਬ ਉੱਥੇ ਕੈਸੇ ਯਾਦ ਆ ਜਾਵੇਗਾ, ਨਹੀਂ ਆਉਣਾ ਨਹੀਂ। ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਨੇ, ਦੁਨਿਆਵੀ ਰਿਸ਼ਤੇ ਕੰਨਿਓ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਸਨ। ਅੱਜ ਉਹ ਗੁਰੂ ਸਾਹਿਬ ਗੁਰਬਾਣੀ ਸਾਰੀ ਪਾਈ ਗੁਰਦਾਸ ਜੀ ਦੇ ਅਸਤ ਕਮਲਾਂ ਨਾਲ ਲਿਖੀ ਹੋਈ ਹੈ ਸਾਰੀ, ਉਹਨਾਂ ਦੇ ਕਵਿਤ ਸਵਈਏ ਨੇ। ਕਿਸੇ ਨੇ ਸਵਾਲ ਰੱਖਿਆ ਜੀ, ਹੁਣ ਤਾਂ ਬੱਚੇ ਪਾਲਦੇ ਹਾਂ ਤੇ ਮਰਨ ਵੇਲੇ ਰਾਮ ਰਾਮ ਕਹਿ ਲਾਂਗੇ ਫੇਰ ਮੁਕਤ ਹੋ ਜਾਂਗੇ? ਉਹ ਕਹਿਣ ਲੱਗੇ ਨਹੀਂ ਹੋ ਸਕਦੇ। ਹੁਣ ਫਿਰ ਚਿੰਨ ਚਾਰ ਦ੍ਰਿਸ਼ਟਾਂਤਾਂ ਦੁਆਰਾ ਗੱਲ ਨੂੰ ਸਿੱਧ ਕਰਕੇ ਦੱਸਿਆ। ਜਿਹੜੇ ਦ੍ਰਿਸ਼ਟਾਂਤ ਹੁੰਦੇ ਹਨ, ਜਿਹੜੀ ਗੁਰਬਾਣੀ ਹੈ ਕਿਸੇ ਗੱਲ ਨੂੰ ਸਿੱਧ ਕਰਦੀ ਹੈ, ਐਵੇਂ ਨਹੀਂ ਆ ਕਰਨੀਆਂ ਨੇ। ਦਾਦੇ ਨੇ ਵੀ ਕਿਸੇ ਦੇ ਘਰ ਨੂੰ ਲੱਗ ਜਾਵੇ ਅੱਗ, ਅੱਗ ਉਹ ਸਾਰੀ ਫੈਮਿਲੀ ਜਾਗ ਪਈ, ਸਾਰੇ ਮੈਂਬਰ ਜਾਗ ਪਏ ਘਰ ਦੇ, ਉਹ ਫਿਰ ਸਲਾਹ ਕਰਦੇ ਨੇ। ਹੁਣ ਕਹਿੰਦੇ ਵੀ ਆਪਣੇ ਘਰ ਨੂੰ ਅੱਗ ਲੱਗੀ ਹੋਈ ਆ, ਬੁਝਾਉਣ ਦਾ ਉਪਾਅ ਕੀ ਕਰੀਏ? ਹੁਣ ਉਪਾਅ ਹੀ ਬੁਝਾਈ ਜਾਵੇ ਕਿ ਨਾ ਅੱਗ, ਉਹ ਵੀ ਪਾਣੀ ਨਾਲ, ਰੇਤਾ ਪਾਓ ਨਹੀਂ ਮਿਟੇ, ਕਿੱਥੋਂ ਰੇਤਾ ਲਿਆਓਗੇ ਪਿੰਡਾਂ ਦੇ ਵਿੱਚ? ਬਾਈ ਪਾਣੀ ਹੀ ਸਾਧਨ ਆ ਜਿਹੜਾ ਅੱਗ ਨੂੰ ਬੁਝਾ ਸਕਦਾ ਹੈ। ਕਹਿੰਦੇ ਵੀ ਇਹੋ ਕਰੋ, ਆਪਾਂ ਹੁਣ ਪਹਿਲਾਂ ਤਾਂ ਪਹਾੜ ਪੱਟੋ, ਹੁਣ ਉੱਧਰ ਤਾਂ ਲਾਟਾਂ ਨਿਕਲਦੀਆਂ ਨੇ, ਉੱਥੇ ਤਾਂ ਲਾਟਾਂ ਨਿਕਲਦੀਆਂ ਨੇ, ਅਤੇ ਕਹਿੰਦਾ ਪਹਾੜ ਪੱਟੋ ਆਪਾਂ ਜਿਹੜਾ ਉਹਨਾਂ ਦਾ ਮੁਖੀ ਸੀ, ਅਤੇ ਫਿਰ ਪਹਾੜ ਪੱਟ ਕੇ ਆਪਾਂ ਮਹਿਲ ਉਸਾਰਾਂਗੇ, ਮਹਿਲ ਉਸਾਰ ਕੇ ਫਿਰ ਲਾਹਾਂਗੇ, ਫਿਰ ਮੌਣ ਬੰਨ ਕੇ ਫਿਰ ਹਲਟ ਲਿਆਵਾਂਗੇ, ਜੋ ਸਾਧਨ ਹੁੰਦਾ ਜਿਹੜੇ ਟਾਈਮ ਦਾ, ਫਿਰ ਆਪਾਂ ਅੱਗ ਬੁਝਾਵਾਂਗੇ। ਕੀ ਉਹਨਾਂ ਦੀ ਇਹ ਮਨੌਤ ਠੀਕ ਹੈ? ਉਹ ਜਦ ਨੂੰ ਤਾਂ ਸੁਆਹ ਹੋ ਜਾਣਾ ਕਰਨੇ ਤਾਂ ਗੁਰਮੁਖਾ, ਇਹ ਤਾਂ ਤੇਰੀਆਂ ਗੱਲਾਂ ਸਾਰੀਆਂ ਨਿਸਫਲ ਨੇ। ਹਾਂ, ਤੇਰਾ ਖੂਹ ਪੱਟਿਆ ਹੁੰਦਾ, ਹਲਟ ਉੱਤੇ ਲੱਗਿਆ ਹੁੰਦਾ, ਫਿਰ ਤਾਂ ਤੂੰ ਅੱਗ ਨੂੰ ਬੁਝਾ ਸਕਦਾ ਸੀ, ਇਹ ਤਾਂ ਹੈ ਨਾ ਗੱਲ ਠੀਕ। ਪਰ ਜਿਹੜੀ ਤੂੰ ਆ ਗੱਲ ਕਰਦਾ, ਇਹ ਤਾਂ ਨਾਮੁਮਕਿਨ, ਅੱਗ ਨਹੀਂ ਬੁਝੇਗੀ, ਘਰ ਸੜ ਜਾਵੇਗਾ ਬਸ। ਜੇ ਕਹੇ ਮੈਂ ਮਰਨ ਵੇਲੇ ਪਰਮੇਸ਼ੁਰ ਦੀ, ਤਾਂ ਫਿਰ ਉਹ ਅੱਗ ਵਾਲੀ ਗੱਲ ਹੈ। ਉਸ ਤੋਂ ਬਾਅਦ ਫਿਰ ਦੁਸ਼ਮਣ ਨੇ ਜਿਹੜੇ ਉਹ ਸਾਹਮਣੇ ਆ ਕੇ ਲੈ ਕੇ ਸ਼ਸਤਰ, ਜੈਸਾ ਜਮਾਨਾ ਹੁੰਦਾ ਉਹ ਸੀ, ਸਾਹਮਣੇ ਖੜੇ ਨੇ ਘਰਾਂ ਦੇ ਪੂਰੇ ਗਡਾਸੇ ਨੇ, ਉਹਨਾਂ ਨੂੰ ਵੀ ਪਤਾ ਲੱਗ ਗਿਆ ਅੰਦਰ ਹੀ ਬੈਠੇ ਸੀ। ਫਿਰ ਉਹ ਕਹਿਣ ਲੱਗੇ ਵੀ ਹੁਣ ਬਾਹਰ ਦੁਸ਼ਮਣ ਖੜੇ ਨੇ, ਤੇ ਆਪਾਂ ਇਹਨਾਂ ਦਾ ਮੁਕਾਬਲਾ ਕਰਕੇ ਇਹਨਾਂ ਨੂੰ ਸਖਸਤ ਦੇਣੀ, ਇਹਨਾਂ ਨੂੰ ਮਾਰਨਾ, ਉਪਾਅ ਕੀ ਕਰੀਏ? ਕਿਸੇ ਪਾਸੇ ਇਹ ਮਾਰੇ ਜਾਣਗੇ? ਉਹ ਜਿਹੜਾ ਮੁਖੀ ਸੀ, ਜਿਹੜਾ ਮੁਖੀ ਬੰਦਾ ਸੀ, ਉਹ ਕਹਿਣ ਲੱਗਾ ਇਉਂ ਕਰੋ ਫਿਰ ਆਪਾਂ, ਚਲੋ ਸ਼ਾਸਤਰ ਵਿੱਦਿਆ ਸਿੱਖ ਕੇ ਆਈਏ ਬਾਹਰ, ਸ਼ਾਸਤਰ ਵਿੱਦਿਆ ਸਿੱਖ ਕੇ ਆਈਏ, ਫਿਰ ਇਹਨਾਂ ਦੇ ਨਾਲ ਆ ਕੇ ਮੁਕਾਬਲਾ ਕਰਾਂਗੇ। ਨਿਕਲੋਗੇ ਕਿੱਥੋਂ ਦੀ? ਸਲਾਹ ਤਾਂ ਤੁਸੀਂ ਕਰ ਲਈ ਵੀ ਸ਼ਾਸਤਰ ਸਿੱਖ ਕੇ ਫਿਰ ਇਹਨਾਂ ਨੂੰ ਮਾਰਾਂਗੇ, ਉਹ ਤਾਂ ਦਰਾਂ ਮੂਹਰੇ ਖੜੇ ਨੇ ਗਡਾਸੇ ਨਹੀਂ, ਕਿੱਧਰ ਨੂੰ ਨਿਕਲੋਗੇ ਤੁਸੀਂ? ਹਾਂ, ਇਹ ਹੋ ਸਕਦਾ ਤੁਹਾਡੀ ਸ਼ਾਸਤਰ ਵਿੱਦਿਆ ਪਹਿਲਾਂ ਸਿੱਖੀ ਹੁੰਦੀ, ਹਥਿਆਰ ਤੁਹਾਡੇ ਕੋਲ ਹੁੰਦੇ, ਜਦ ਉਹ ਆ ਕੇ ਖੜ ਜਾਂਦੇ ਜਦੋਂ ਹੀ ਪੈ ਜਾਂਦੇ, ਇਹ ਤਾਂ ਗੱਲ ਹੈ ਨਾ ਠੀਕ। ਜੇ ਕੋਈ ਕਹੇ ਵੀ ਸ਼ਸਤਰ ਸਿੱਖ ਕੇ ਇਹ ਨਾਮੁਮਕਿਨ ਹੈ, ਇਹ ਗੱਲਾਂ ਨੇ ਬਸ, ਨਹੀਂ ਹੋ ਨਹੀਂ ਸਕਦਾ। ਭਾਈ ਗੁਰਦਾਸ ਨੇ ਸਿੱਧ ਕਰਤੀ ਗੱਲ, ਹੋ ਹੀ ਨਹੀਂ ਸਕਦਾ। ਫਿਰ ਅੱਗੇ ਚਲੋ, ਤਿੰਨ ਦ੍ਰਿਸ਼ਟਾਂਤਾਂ ਦੁਆਰਾ ਗੱਲ ਸਿੱਧ ਹੁੰਦੀ ਹੁੰਦੀ ਹੈ, ਸਾਧੂ ਦੇ ਵੀ ਤਿੰਨੇ ਹੀ ਬਚਨ ਨੇ, ਚੌਥਾ ਹੋਰ ਹੁੰਦਾ ਹੁੰਦਾ ਫਿਰ ਉਹ ਨਹੀਂ ਹੋਵੇਗਾ, ਹੋਰ ਹੋਵੇਗਾ ਚੌਥਾ ਬਚਨ ਹੋਵੇਗਾ ਜਿਹੜਾ, ਉਹ ਸਾਂਭਿਆ ਨਹੀਂ ਜਾਣਾ ਫਿਰ ਜੇ ਹੋ ਗਿਆ। ਔਰ ਇਸ ਤਰ੍ਹਾਂ ਦੱਸਿਆ, ਕੋਈ ਪ੍ਰੇਮੀਆਂ ਨੇ ਕਿਤੇ ਬਾਹਰ ਯਾਤਰਾ ਵਾਸਤੇ ਜਾਣਾ ਸੀ, ਜਿਵੇਂ ਹਰਿਦੁਆਰ ਜਾਂ ਹਜ਼ੂਰ ਸਾਹਿਬ, ਅੰਮ੍ਰਿਤਸਰ ਸਾਹਿਬ, ਇਸ ਤਰ੍ਹਾਂ ਆਪੋ ਆਪਣੇ ਧਰਮ ਸਥਾਨਾਂ ਨੂੰ ਦੁਨੀਆਂ ਜਾਂਦੀ ਹੈ। ਪੈਦਲ ਜਾਂਦੇ ਨੇ ਯਾਰ, ਅੱਜ ਕੱਲ੍ਹ ਹੋਰ ਬਹੁਤ ਉਪਾਅ ਹੋ ਗਿਆ, ਹੁਣ ਤਾਂ ਅੱਗੇ ਸਾਰਾ ਕੰਮ ਪੈਦਲ ਹੀ ਹੁੰਦਾ ਸੀ। ਤਾਂ ਉਹ ਕਹਿਣ ਲੱਗਿਆ, ਕਹਿੰਦਾ ਵੀ ਉਹ ਕਰੋ ਤੁਸੀਂ ਚੱਲੋ, ਮੈਂ ਤਾਂ ਸਵੇਰੇ ਸਾਰੀ ਰਾਤ ਸਵਾਂਗਾ, ਸਵੇਰੇ ਤੁਹਾਡੇ ਨਾਲ ਰਲ ਜੂੰਗਾ। ਮੈਂ ਕਹਿੰਦਾ ਤੁਸੀਂ ਚਲੋ। ਉਹ ਤੁਰ ਪਏ। ਹੁਣ ਜਿਹੜੇ ਸਾਰੀ ਰਾਤ ਦੇ ਤੁਰੇ ਜਾਂਦੇ ਨੇ, ਕਿ ਉਹ ਜਿਹੜਾ ਸਵੇਰੇ ਉੱਠ ਕੇ ਉਹਨਾਂ ਨਾਲ ਰਲ ਜੂਗਾ? ਨਹੀਂ ਰਲ ਸਕਦਾ। ਸਾਰੀ ਉਮਰ ਕਰਨ ਵੇਲੇ ਪਰਮੇਸ਼ਰ ਦੇ ਨਾਲ ਕਿਵੇਂ ਤੂੰ ਮਨ ਲਾ ਲੇਗਾ? ਕਦੇ ਨਹੀਂ ਲੱਗਣਾ, ਨਰਕਾਂ ਨੂੰ ਜਾਣਾ। ਔਰ ਇਸ ਤਰ੍ਹਾਂ ਦੱਸਿਆ ਵੀ ਜੈਸਾ ਇਹ ਇਨਸਾਨ ਆ ਨਾ, ਜਿਹੜਾ ਜਿਸਦਾ ਇਹ ਪਿਆਰ ਨਾਲ ਚਿੰਤਨ ਕਰਦਾ, ਕਹਿੰਦੇ ਉਸ ਜੂਨੀ ਦੇ ਵਿੱਚ ਚਲਿਆ ਜਾਂਦਾ। ਸਾਰੀ ਉਮਰ ਤਾਂ ਇਹ ਬੱਚਿਆਂ ਪੁੱਤਰਾਂ ਧੀਆਂ ਦੇ ਨਾਲ ਇਹਦਾ ਪਿਆਰ ਰਿਹਾ, ਮਰਨ ਵੇਲੇ ਕੈਸੇ ਇਸ ਦਾ ਫਿਰ ਨਾਮ ਨਾਲ ਮਨ ਲੱਗ ਜਾਵੇਗਾ। ਦੋ ਪੰਡਿਤ ਹੋਏ ਨੇ ਤਰਲੋਚਨ, ਇੱਕ ਤਾਂ ਉਹ ਹੈ ਜਿਹਨੇ ਧੰਨੇ ਨੂੰ ਦਿੱਤਾ ਸੀ ਠਾਕਰ। ਠਾਕਰ ਹਮੇਸ਼ਾ ਪੱਥਰ ਦਾ ਹੀ ਹੁੰਦਾ। ਭਾਈ ਗੁਰਦਾਸ ਜੀ ਨੇ ਲਿਖਿਆ ਨਾ ਵੀ ਪੱਥਰ ਇੱਕ ਲਪੇਟ ਕਰ ਦੇ ਤੰਨੇ ਤੋਂ ਗਾਇਲ ਛਡਾਇਆ। ਪੱਥਰ ਠਾਕਰ ਹੀ ਹੁੰਦਾ ਉਹ, ਨਾਲੇ ਉਹ ਜਵਾਨਾ ਐਸਾ ਸੀ, ਬੋਲੀ ਖੁੱਲੀ ਡੁੱਲੀ ਸੀ। ਜਦ ਅੱਜ ਕੱਲ੍ਹ ਬੋਲੀ ਕਿਸੇ ਵਿਧਾਨ ਦੇ ਵਿੱਚ ਆ ਗਈ, ਤੁਸੀਂ ਦੇਖ ਲਓ ਅੱਗੇ ਪਿੱਛੇ 60 ਸਾਲ ਜਿਹੜੇ ਹਾਕਾਂ ਮਾਰਦੇ ਸੀ ਆਪਣੇ ਘਰ ਵਾਲੀ ਨੂੰ, ਹਾਕਾਂ ਮਾਰਦਾ ਹੋਰ ਹੀ ਕੁਛ ਕਹਿੰਦਾ ਹੁੰਦਾ ਸੀਗਾ, ਉਹਦੇ ਘਰ ਵਾਲੀ ਵੀ ਹੋਰ ਹੀ ਕਹਿੰਦੀ ਮੂਹਰੇ ਹੁੰਦੇ। ਅੱਜ ਕੱਲ੍ਹ ਨਹੀਂ ਹੈ ਗੱਲ ਦੇਖ ਲਓ। ਅੱਜ ਕੱਲ੍ਹ ਤਾਂ ਜੇ ਕਹੋ ਵੀ ਸਾਡੇ ਘਰ ਵਾਲੇ ਬਾਹਰ ਖੜੇ ਨੇ, ਉਹ ਮਿਲਣਾ ਚਾਹੁੰਦੇ ਨੇ। ਮਾਂ ਕਿੰਨੇ ਕੁ ਨੇ? ਕਹਿੰਦੀ ਹੈ ਤਾਂ ਇੱਕੋ ਹੀ ਹੈ, ਜਾਣੀ ਬੋਲੀ ਸਭਤਾ ਦੀ ਹੈ ਨਾ। ਉਹ ਵੀ ਖੁਸ਼ ਹੋ ਜਾਂਦਾ, ਉਹ ਕਹਿੰਦਾ ਮੇਰੇ ਘਰ ਵਾਲੇ ਆਏ ਹੋਏ ਨੇ, ਹੈ ਤਾਂ ਬੋਲੀ ਚੰਗੀ ਮਾੜੀ ਨਹੀਂ ਹੈ ਉਹ। ਉਹ ਸਮੇਂ ਸਮੇਂ ਦਾ ਟਾਈਮ ਹੁੰਦਾ ਸਾਰਾ। ਔਰ ਇੱਕ ਤਰਲੋਚਨ ਹੋਇਆ ਬਾਣੀਆਂ, ਉਸ ਨੂੰ ਕਿਸੇ ਨੇ ਪੁੱਛਿਆ ਬਈ ਤਰਲੋਚਨ ਜੀ, ਸੁਣਦਿਆਂ ਹੀ ਨਹੀਂ ਆ ਗੱਲਾਂ ਵੀ ਐਂ ਜਿਹੇ ਜਿਹੇ ਸੁਰ ਜਿਹੇ ਜਿਹਾ ਮਨ ਚੀਜ਼ ਨਾ, ਉਹ ਫਿਰ ਉਸੇ ਜੂਨੀ ਚ ਲੈ ਜਾਂਦਾ। ਕਿਰਪਾ ਕਰੋ ਸਾਨੂੰ ਦੱਸੋ ਕਿਹੜੀਆਂ ਕਿਹੜੀਆਂ, ਅਸੀਂ ਉਹਨਾਂ ਕੋਲੋਂ ਉਹਨਾਂ ਕੰਨੀ ਆਪਣੇ ਮਨ ਨੂੰ ਥੋੜਾ ਥੋੜਾ ਮੋੜਨਾ ਸ਼ੁਰੂ ਕਰੀਏ। ਮਨੁੱਖਾਂ ਦੇ ਵੀ ਰਿਹਾ ਪਰਮੇਸ਼ਰ ਨੂੰ ਮਿਲਣ ਵਾਸਤੇ। ਤਾਂ ਫਿਰ ਚਲੋ ਚੰਗੀ ਨੇ ਤਿੰਨ ਚਾਰ ਦ੍ਰਿਸ਼ਟਾਂਤਾਂ ਦੁਆਰਾ ਦੱਸਿਆ। ਅੰਤਕਾਲ ਜੋ ਲਕਸ਼ਮੀ ਸਿੰਘ ਹੈ, ਮਰਨ ਵੇਲੀ ਦਾ ਖਿਆਲ ਮਾਇਆ ਚ ਰਹਿ ਗਿਆ। ਸਰਪ ਜੋਨ ਬਲ ਵਾਲਾ ਅਵਤਾਰ ਹੈ, ਕਹਿੰਦੇ ਉਹ ਸੱਪ ਦੀ ਜੂਨੀ ਚ ਜਾਊਗਾ, ਜੀਵ ਆਤਮਾ ਉਸਦਾ ਸਰੀਰ ਦੀ ਹੋ ਜਾਣੀ ਹੈ। ਵਾਹ ਪੜੋ ਪ੍ਰੇਮ ਆ ਜਿਹੜਾ ਮਾਇਆ ਦਾ ਪਿਆਰ ਕਰਦਾ ਨਾ, ਇਹਨੂੰ ਨਾ ਸਮਝਿਓ ਵੀ ਮਾਇਆ ਕਮਾਉਣੀ ਨਹੀਂ, ਮਾਇਆ ਦਾ ਮੋਹ ਨਹੀਂ ਕਰਨਾ, ਕਾਰਜ ਸਿੱਧੀ ਕਰਨੀ ਹੈ ਸਿਰਫ। ਜਿਹੜੀ ਮਾਇਆ ਹੈ ਕਾਰਜ ਸਿੱਧੀ ਵਾਸਤੇ ਮਿਲੀ ਹੈ, ਇਹ ਮੋਹ ਕਰਨ ਵਾਸਤੇ ਨਹੀਂ ਮਿਲੀ। ਜੇ ਆਪਾਂ ਮੋਹ ਕਰਾਂਗੇ ਤਾਂ ਇਹ ਬੰਧਨ ਰੂਪ ਹੋ ਜਾਏਗੀ। ਤੇਰੇ ਕੋਲ ਚਾਹੇ ਗਲ ਗਲ ਮਾਇਆ ਦੇ ਵਿੱਚ ਬੈਠਾ, ਇਹਦੇ ਨਾਲ ਮੋਹ ਨਹੀਂ, ਤੈਨੂੰ ਸਮਝੋ ਮਾਇਆ ਕੁਛ ਨਹੀਂ ਕਹਿ ਸਕਦਾ। ਜਦ ਤੂੰ ਮੋਹ ਪਾਵੇਂਗਾ ਕਿਸੇ ਨਾਲ ਪਾਲਾ, ਪੁੱਤਰਾਂ ਧੀਆਂ ਨਾਲ ਪਾਲਾ, ਉਹਨਾਂ ਕੱਢੀ ਜਾਣਾ ਪਊਗਾ। ਆਓ ਜੇ ਤੂੰ ਪਰਮੇਸ਼ਰ ਨਾਲ ਪਿਆਰ ਰੱਖੇਗਾ, ਇਹ ਗੌਣ ਫਰਜ ਸਮਝਦਾ ਹੋਇਆ ਵਿਹਾਰ ਮਾਤਰ ਰੱਖੇਗਾ, ਜਾਂ ਤੂੰ ਕਦੇ ਹੋਰ ਜੂਨੀ ਚ ਨਹੀਂ ਜਾਵੇਂਗਾ। ਇਹ ਸਾਡੇ ਗੁਰੂ ਦਾ ਸੁਪਰੀਮ ਕੋਰਟ ਦਾ ਫੈਸਲਾ ਕਰੋ। ਆਓ ਜਿਹਦਾ ਖਿਆਲ ਮਾਇਆ ਚ ਰਹਿੰਦਾ ਨਾ, ਉਹ ਕਹਿੰਦੇ ਫਿਰ ਸੱਪ ਦੀ ਜੂਨੀ ਜਾਂਦਾ, ਸੱਪ ਦੀ। ਹਜੇ ਉਹ ਆਪਾਂ ਜ਼ਿਮੀਂਦਾਰ ਲੋਕ ਸੱਪਾਂ 'ਤੇ ਹੀ ਰਹਿੰਦੇ ਹਾਂ ਹਮੇਸ਼ਾ, ਸੱਪਾਂ 'ਚ ਹੀ। ਹੁਣ ਥੋੜ੍ਹੇ ਹੋ ਗਏ, ਆਬਾਦੀ ਜ਼ਿਆਦੇ ਹੋ ਗਈ। ਪਹਿਲਾਂ ਜਾਂ ਆਬਾਦੀ ਘੱਟ ਹੀ ਰਹਾ, ਸੱਪ ਹੀ ਸੱਪ ਫਿਰਦੇ ਹੀ ਨਾ, ਦੇਖ ਲਓ ਕਟੋਲਿਆ ਮੰਗਣ ਫਿਰਦੇ ਹੁੰਦੇ ਸੀ। ਉਹੋ ਜਿਹੇ ਲੋਕ ਸੀ, ਉਹੋ ਜਿਹੇ ਲੋਕ ਹੋ ਜਾਂਦੇ ਨੇ। ਆਹੋ ਇਸ ਤਰ੍ਹਾਂ ਦਾ ਹੈ, ਕਹਿੰਦੇ ਜਿਹੜਾ ਇਸ ਤਰ੍ਹਾਂ ਉਹ ਤਾਂ ਫਿਰ ਸੱਪ ਦੀ ਜੂਨੀ ਜਾਂਦਾ। ਸੱਤਵੇਂ ਪਾਤਸ਼ਾਹ ਮਹਾਰਾਜ ਜੀ ਦੁਨੀਆ ਦਾ ਭਲਾ ਕਰਦੇ ਕਰਦੇ ਫਿਰ ਜੰਗਲ ਦੇਸ਼ ਨੂੰ ਚਲੇ ਗਏ, ਜਿੱਥੇ ਜਾ ਕੇ ਸਿਰਕੀ ਵਾਸਾਂ ਨੂੰ ਰਾਜ ਬਖਸ਼ੇ ਨੇ। ਰਾਜ ਗੁਰੂ ਸਰਬੱਤ ਹੁੰਦਾ, ਗੁਰੂ ਤਾਂ ਹੀ ਤਾਂ ਦੱਸਿਆ ਰਾਜਾ ਪੇਖਾਰੀ ਤੋਂ ਰਾਜ ਕਰਾਵੇ, ਰਾਜਾ ਤੋਂ ਪੇਖਾਰੀ, ਹਰ ਮੂਰਖ ਕੋ ਪੰਡਿਤ ਕਰੋ, ਪੰਡਿਤ ਤੇ ਉਗਦਾਰੀ, ਨਾਰੀ ਤੇ ਜੋ ਪੁਰਖ ਕਰਾਵਾ, ਪੁਰਖ ਤੇ ਜੋ ਨਾਰੀ, ਕਹਿਤ ਕਬੀਰ ਸਾਧੂ ਕੋ ਪ੍ਰੀਤਮ। ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ। ਇਸ ਮੂਰਤ ਬਲਿਹਾਰੀ ਕਹਿੰਦੇ ਸਤਿਗੁਰੂ ਐਸਾ ਸ਼ਕਤੀਸ਼ਾਲੀ ਹੈ, ਕਹਿੰਦੇ ਉਹ ਕੀੜੀ ਨੂੰ ਆਕਾਸ਼ ਚੜਾ ਸਕਦਾ, ਆਕਾਸ਼ ਨੂੰ ਧਰਤੀ ਚ ਮਰਾ ਸਕਦਾ। ਬੜੋ ਪ੍ਰੇਮ ਨਾਲ
ਸਾਰੀਆਂ ਤੋਰਾ ਜੀ ਰਾਜੇ ਪੁੱਤ ਜੀ ਮੰਦਰ ਰਾਜੇ ਪੁੱਤ ਜੀ ਮੰਦਰ
ਜਿਹੜਾ ਸਤਿਗੁਰੂ ਹੈ ਉਹ ਹੁੰਦਾ ਸਰਵਗ, ਉਹ ਕਹਿੰਦੇ ਗਰੀਬ ਨੂੰ ਬਾਦਸ਼ਾਹ ਬਣਾ ਦਿੰਦਾ, ਬਾਦਸ਼ਾਹ ਨੂੰ ਭੀਖ ਮੰਗਣ ਲਾਉਂਦਾ, ਇੰਨੀ ਤਾਕਤ ਹੈ ਗੁਰੂ ਦੇ ਵਿੱਚ। ਔਰ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਜੰਗਲ ਦੇਸ਼ ਨੂੰ ਪਵਿੱਤਰ ਕਰਦੇ ਉੱਧਰ ਜਾ ਰਹੇ ਨੇ, ਉੱਥੇ ਸਿਰਕੀ ਬਾਸ ਆ ਗਏ, ਜਿਹੜੇ ਇਸ ਤਰ੍ਹਾਂ ਗੱਡੀਆਂ ਵਾਲਿਆਂ ਕੋਲ ਸਿਰਕੀਆਂ ਹੁੰਦੀਆਂ ਨੇ, ਘਰ ਇਸ ਤਰ੍ਹਾਂ ਉੱਥੇ ਆ ਕੇ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀ, ਮਹਾਰਾਜ ਕਿਤੇ ਸਾਡਾ ਵੀ ਪੈਰ ਜਮਾ ਦਿਓ, ਅਸੀਂ ਮੰਗਦੇ ਫਿਰਦੇ ਹਾਂ, ਸ਼ਿਰਕੀਆਂ ਨੇ ਸਾਡੇ ਕੋਲ। ਮਹਾਰਾਜ ਕਹਿਣ ਲੱਗੇ ਭਾਈ ਸਭ ਕੁਛ ਹੀ ਹੈ, ਕੋਈ ਘਾਟਾ ਨਹੀਂ ਗੁਰੂ ਦੇ ਕੋਲ, ਪਰ ਇਸ ਤਰ੍ਹਾਂ ਸੀ ਉਹ ਬਹੁਤ ਗਰੀਬ। ਕਾਲੇ ਦਾ ਭਾਈ ਤਾਂ ਮਰ ਗਿਆ ਸੀ, ਉਸਦਾ ਟੱਬਰ ਵੀ ਉਹੀ ਪਾਲਦਾ ਸੀ, ਉਹਨੂੰ ਪਤਾ ਸੀ ਵੀ ਗੁਰੂ ਨੇ ਕਿਸੇ ਬਹਾਨੇ ਸਿਰ ਇਹਨਾਂ ਤੋਂ ਕੋਈ ਵਸਤੂ ਲਈਏ, ਬਚਨ ਕਰਾਈਏ ਕੋਈ। ਉਹ ਆਪਣੇ ਭਤੀਜਿਆਂ ਨੂੰ ਮੋਢੇ ਤੇ ਬਹਾਲ ਕੇ ਲੈ ਗਿਆ। ਮਹਾਰਾਜ ਜੀ ਬੈਠੇ ਨੇ ਸੱਤਵੇਂ ਪਾਤਸ਼ਾਹ, ਤਾਂ ਉਹਨਾਂ ਨੂੰ ਸਿਖਾਲ ਦਿੱਤਾ ਉਸਨੇ ਵੀ ਤੁਸੀਂ ਢਿੱਡ ਵਜਾਉਣ ਲੱਗ ਜਾਓ। ਕਾਲੇ ਨੇ ਸਿਖਾਲ ਦਿੱਤਾ, ਬੱਚੇ ਹੁੰਦੇ ਨੇ ਉਹਨਾਂ ਨੇ ਕਾਪੀ ਕਰਨੀ, ਜਦ ਨਮਸਕਾਰ ਕਰਕੇ ਉਹ ਖੜਾ ਹੋਇਆ, ਨਿਆਣੇ ਢਿੱਡ ਵਜਾਉਣ ਲੱਗ ਗਏ। ਸੱਤਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਕਾਲਾ ਇਹ ਕੀ ਗੱਲ ਆ, ਇਹ ਢਿੱਡ ਕਿਉਂ ਵਜਾਉਂਦੇ ਨੇ ਬੱਚੇ? ਕਹਿਣ ਲੱਗਾ ਮਹਾਰਾਜ ਜੀ ਭੁੱਖੇ ਨੇ, ਢਿੱਡ ਦੇ ਵਿੱਚ ਘੁਸਾਏ ਨਹੀਂ ਇਹਨਾਂ ਦੇ, ਭੁੱਖੇ ਨੇ ਵਿਚਾਰੇ, ਢਿੱਡ ਵਜਾਉਂਦੇ ਨੇ ਵੀ ਸਾਨੂੰ ਕੁਛ ਵਸਤੂ ਮਿਲਣੀ ਚਾਹੀਦੀ ਹੈ ਖਾਣ ਵਾਸਤੇ। ਸੱਤਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗਿਆ ਕਾਲੇ ਇਹਨਾਂ ਦੇ ਘੋੜੇ ਤਾਂ ਜਮਨਾ 'ਚ ਪਾਣੀ ਪੀਆ ਕਰਨ, ਇਹ ਤਾਂ ਬਾਦਸ਼ਾਹ ਬਣਗੇ ਬਾਦਸ਼ਾਹ। ਔਰ ਇਸ ਤਰ੍ਹਾਂ ਉਹ ਚਲਿਆ ਗਿਆ, ਕਾਰਾਲੀ ਨੂੰ ਜਾ ਕੇ ਦੱਸਿਆ, ਉਹ ਹਰਕ ਵੀ ਕਹਿਣ ਲੱਗੀ ਤੂੰ ਆਪਣੇ ਭਰਾ ਦੇ ਪੁੱਤਰਾਂ ਨੂੰ ਤਾਂ ਰਾਜ ਲਿਆ, ਤੇਰੇ ਫਿਰ ਇਹਨਾਂ ਮੂਹਰੇ ਨੌਕਰੀ ਕਰਿਆ ਕਰਨੀ। ਯਾਰ ਉਹ ਫਿਰ ਆਪਣਿਆਂ ਨੂੰ ਵੀ ਲੈ ਕੇ ਗਿਆ। ਸੱਤਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਤਾਂ ਗੱਲ ਨਿਕਲ ਗਈ ਜਿਹੜੀ ਸੀਗੀ, ਜਦ ਤੂੰ ਆ ਗਿਆ ਇਹ ਆਪਣੀ ਮਾਰੀ ਖਾਣਗੇ, ਉਹਨਾਂ ਦੇ ਅੱਗੇ ਹੱਥ ਨਹੀਂ ਉੱਠਣਗੇ। ਆ ਜਿਹੜਾ ਬਾਈ ਹੈ ਇੱਧਰ, ਉਹ ਫਿਰ ਪਟਿਆਲੇ ਵਾਲੇ ਰਾਜੇ ਬਣੇ, ਨਾਭਾ ਸੰਗਰੂਰ ਇਹ ਸਾਰੇ ਰਾਜੇ ਨੇ ਜਿਹੜੇ, ਇਹ ਸਿੱਖ ਸਨ ਸਾਰੇ। ਔਰ ਇਸ ਤਰ੍ਹਾਂ ਜਿਹੜਾ ਗੁਰੂ ਆ ਗੁਰਮੁਖ ਉਹ ਤਾਂ ਸਰਵਗ ਹੁੰਦਾ, ਯਾਨੀ ਸੰਗਤਾਂ ਦੇ ਸਮੇਤ ਤੁਰੇ ਜਾਂਦੇ ਨੇ ਟਹਿਲਣ। ਜੰਗਲ ਬਹੁਤ ਪਾਏ ਹੁੰਦੇ, ਉਦੋਂ ਤਾਂ ਹੁਣ ਵੀ ਜੰਗਲ ਹੈਗੇ ਸੀ, ਜਾ ਕੇ ਆਇਆ ਮਹਾਰਾਜ ਦੇ ਪਿੰਡ ਮਸੀਤੀ, ਉਹ ਉਜਾੜ ਪਈਆ ਵੀ ਉਜਾੜ ਨੇਰੀ ਉੱਠਦੀ ਹੈ, ਜਿਵੇਂ ਆਪਣੇ ਹੁੰਦੀ ਪਹਿਲਾਂ ਇੱਥੇ 70 ਸਾਲ ਤੇ ਜਾਓ ਜਾ ਕੇ, ਜਿਹੜਾ ਕੋਈ ਬੁੜਾ ਹੋਵੇਗਾ ਪਤਾ ਜਾ ਇੱਧਰੋਂ ਨੇਰੀਆਂ ਆਉਂਦੇ ਸੀ ਪਾਕਿਸਤਾਨ ਕੰਨੀਓ, ਡੰਗਰ ਵੀ ਨਹੀਂ ਸੀ ਲੱਭਦੇ, ਇਸ ਤਰ੍ਹਾਂ ਦਾ ਨੇਰੀ ਹੈ ਹੀ ਨਹੀਂ ਹੁਣ ਤਾਂ। ਬਸ ਪਾਣੀ ਸ਼ੇਗਾ ਉੱਤੇ ਆ ਗਿਆ, ਮਿੱਟੀ ਹੋਈ ਨਹੀਂ ਉੱਡਣ ਵਾਲੀ, ਉਹ ਹੁੰਦੀ ਨੀ ਪੀੜੀ ਮਿੱਟੀ ਪੀੜੀ। ਤਾਂ ਫਿਰ ਜਦ ਅੱਗੇ ਗਏ ਤਾਂ ਇੱਕ ਸੱਪ ਨਿਕਲਿਆ, ਸੱਪ ਮਹਾਰਾਜ ਕਨੀ ਨੂੰ ਆਉਂਦਾ ਤੁਰਿਆ। ਉਹ ਕਿਉਂ ਆਉਂਦਾ? ਉਹਦੀ ਪਿੱਛੇ ਬੰਦਗੀ ਕਰੀ ਤੇ ਉਸਨੂੰ ਗਿਆਨ ਸੀਗਾ। ਜਿਸ ਤਰ੍ਹਾਂ ਰਵਿਦਾਸ ਜੀ ਦਾ ਜਨਮ ਦਿਨ ਕੱਲ੍ਹ ਗਿਆ ਨਾ, ਰਵਿਦਾਸ ਵਿਚਾਰਾ ਚਮਾਰ, ਜਿਹਦੇ ਬਾਣੀ ਦੇ ਵਿੱਚ ਆਉਂਦਾ ਰਾ ਰਵਿਦਾਸ ਚਮੰਤਾ ਢੋਰ ਨੀਟ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਹ ਜਿਹੜਾ ਰਵਿਦਾਸ ਸੀ ਨਾ, ਇਹ ਰਾਮਾਨੰਦ ਦਾ ਸੇਵਕ ਸੀ ਪਿਛਲੇ ਜਨਮ ਦੇ ਵਿੱਚ, ਇਹ ਬ੍ਰਹਮਚਾਰੀ ਸੀਗਾ। ਇਹ ਤਾਂ ਇਹਦੇ ਕੋਲੋਂ ਗਲਤੀ ਹੋ ਗਈ ਸੀ, ਗਲਤੀ ਹੋ ਜਾਂਦੀ ਹੈ ਜਗਿਆਸੂਆਂ ਕੋਲੋਂ, ਤਾਂ ਹੀ ਦੱਸਿਆ ਵੀ ਗੁਰੂ ਨਹੀਂ ਗਲਤੀ ਕਰਦਾ ਨਾ ਉਹ ਭੁੱਲਦਾ ਹੈ। ਜਿਹੜਾ ਜੀਵ ਹੈ ਇਹ ਗਲਤੀ ਵੀ ਕਰੇਗਾ ਭੁੱਲੇਗਾ ਵੀ। ਗੁਰੂ ਸਾਹਿਬ ਨੇ ਲਿਖ ਰਿਹਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ, ਉੱਥੇ ਭੁੱਲ ਹੈ ਹੀ ਨਹੀਂ, ਭੁੱਲ ਤਾਂ ਤਿੰਨਾਂ ਗੁਣਾਂ ਦੇ ਵਿੱਚ ਆ ਕੇ ਸ਼ੁਰੂ ਹੁੰਦੀ ਹੈ। ਖੈਰ ਇਹ ਜਿਹੜਾ ਰਵਿਦਾਸ ਸੀ ਇਹ ਲਾਂਗਰੀ ਸੀਗਾ ਉਸਦਾ ਸੁੱਕਾ ਸੀਧਾ ਲਿਆਉਂਦਾ ਫਿਰ ਆਪਣਾ ਆਟਾ ਗੁੰਨ ਕੇ ਪ੍ਰਸ਼ਾਦਾ ਪਕਾ ਕੇ ਥਾਲ ਲਾ ਕੇ ਫਿਰ ਰਾਮਾਨੰਦ ਜੀ ਦੇ ਅੱਗੇ ਰੱਖਦਾ ਸੀ ਉਹ ਬਰਾਗੀ ਸੀ ਰਾਮਾਨੰਦ ਜੀ ਕਾਂਸ਼ੀ ਰਹਿੰਦਾ ਸੀ ਖੈਰ ਰਾਮਾਨੰਦ ਜੀ ਦਾ ਇਹਨੂੰ ਕਿਹਾ ਹੋਇਆ ਸੀ ਵੀ ਐਸੇ ਵੈਸੇ ਦਾ ਨਹੀਂ ਲੈ ਕੇ ਆਉਣਾ ਜਿਹੜਾ ਬਲੈਕਾਂ ਕਰਦੇ ਨੇ ਜਾਂ ਵਪਾਰ ਧੋਖੇ ਦਾ ਕਰਦੇ ਨੇ ਐਸਾ ਨਹੀਂ ਸਦੋ ਗੁਣੀ ਖਾਣਾ ਲਿਆਉਣਾ ਸਦੋ ਗੁਣੀ ਕਹਿੰਦੇ ਜੈਸਾ ਅੰਨ ਵੈਸਾ ਮਨ ਬਣਦਾ ਅੱਗੇ ਜਿਹੜਾ ਅੰਨ ਆਉਂਦਾ ਇਹਦੀਆਂ ਦੋ ਚੀਜ਼ਾਂ ਬਣਦੀਆਂ ਨੇ ਇੱਕ ਤਾਂ ਬਣਦੀਆਂ ਨੇ ਹੱਡੀਆਂ ਸੂਖ ਮਨਸ਼ ਦੀਆਂ ਇੱਕ ਬਣਦਾ ਕਹਿੰਦੇ ਮਨ ਜਿਹਨੂੰ ਫੁਰਨਾ ਕਹਿੰਦੇ ਫੁਰਨਾ ਇਸ ਤਰ੍ਹਾਂ ਦਾ ਹੈ ਸ਼ਾਇਦ ਕੋਈ ਸੇਠ ਸੀਗਾ ਉਹ ਵਪਾਰ ਕਰਦਾ ਸੀ ਚਮੜੇ ਦਾ ਅੱਜ ਕੱਲ੍ਹ ਤਾਂ ਬਹੁਤ ਹੋਰ ਕਿਸ ਤਰ੍ਹਾਂ ਦੀ ਹੋ ਗਈ ਨਾ ਦੁਨੀਆਂ ਅੱਗੇ ਪਿਤਾ ਪੁਰਖੀ ਕੰਮ ਕਰਿਆ ਕਰਦੇ ਸੀ ਜਿਮੀਦਾਰ ਹਲੇ ਹੀ ਵਾਹੁੰਦੇ ਹੁੰਦੇ ਮਿਸਤਰੀ ਸਿੰਘ ਲੱਕੜੀਆਂ ਹੀ ਘੜਦੇ ਹੁੰਦੇ ਸਨ ਜਿਹੜੇ ਲੋਹਾਰ ਸੀ ਲੋਹਾ ਹੀ ਕੁੱਟਦੇ ਸਨ ਜਿਹੜੇ ਸੁਨਿਆਰ ਸੀ ਸੋਨਾ ਹੀ ਕੁੱਟਦੇ ਸਨ ਐਸਾ ਸੀ ਅੱਜ ਕੱਲ੍ਹ ਨਹੀਂ ਹੈ ਅੱਜ ਕੱਲ੍ਹ ਤਾਂ ਜਿਹੜੇ ਵਿਚਾਰੇ ਜਿਹਨਾਂ ਨੂੰ ਹੁਣ ਹਰੀਜਨ ਕਹਿਣ ਲੱਗ ਗਏ ਨਾ ਹਰੀਜਨ ਅੱਗੇ ਚਮਾਰ ਕਹਿੰਦੇ ਸੀ ਹਰੀਜਨ ਕਹਿ ਕੇ ਕਿਹੜਾ ਸਮਾਨ ਚੜ ਜਾਣਗੇ ਉਹਦਾ ਕਾਰਨ ਸਿੱਧੀ ਹੋਈ ਹੈ ਬਸ ਇਹਦਾ ਵੋਟਾਂ ਵਾਲਿਆਂ ਨੇ ਚਮਲਾਉਣ ਵਾਸਤੇ ਕਰਨੀਆਂ ਗੱਲਾਂ ਹੈ ਤਾਂ ਇੱਕੋ ਹੀ ਗੱਲ ਨਾ ਚਮਾਰ ਨਾਲ ਜਾਣਾ ਨਾ ਹਰੀਜਨ ਨਾਲ ਜਾਣਾ ਇਹ ਤਾਂ ਸੁਆਹ ਹੋ ਜਾਣੀ ਨਾਲ ਤਾਂ ਚੰਗੇ ਕਰਮਾਂ ਨੇ ਜਾਣਾ ਇਹ ਤਾਂ ਵਿਹਾਰ ਨੇ ਦੁਨੀਆਂ ਦੇ ਕਦੇ ਇੱਧਰ ਨੂੰ ਲਾ ਲਏ ਕਦੇ ਇੱਧਰ ਨੂੰ ਲਾ ਲਏ ਘਰ ਇਸ ਤਰ੍ਹਾਂ ਉਹ ਮੀਂਹ ਪੈਣ ਲੱਗ ਗਿਆ ਹੋ ਗਿਆ ਆਟਾ ਮੰਗਣ ਦਾਲ ਜੋ ਕੁਛ ਵੀ ਹੁੰਦਾ ਹੈ ਉਹ ਵਿਚਾਰਾ ਉਹ ਸੇਠ ਦੇ ਤਰ੍ਹਾਂ ਮੂਹਰੇ ਆ ਕੇ ਤਿਲ ਕੇ ਡਿੱਗਿਆ ਰਵਿਦਾਸ ਜੀ ਬ੍ਰਹਮਚਾਰੀ ਸਨ ਤਾਂ ਉਹ ਸੇਠ ਬੈਠਾ ਸੀ ਬਰਾਂਡੇ ਚ ਮੀਂਹ ਪੈਂਦਾ ਸੀ ਉਹ ਅੱਗੇ ਵੀ ਕਹਿਣਾ ਸੀ ਰਵਿਦਾਸ ਨੂੰ ਵੀ ਐ ਬ੍ਰਹਮਚਾਰੀ ਜੀ ਤੁਸੀਂ ਮੇਰਾ ਭੋਜਨ ਜਾਂ ਆਟਾ ਲਿਜਾ ਕੇ ਤੇ ਬਰਾਗੀ ਰਾਮਾਨੰਦ ਜੀ ਨੂੰ ਖਿਲਾ ਦਿਓ ਮੇਰਾ ਵੀ ਭਲਾ ਹੋ ਜਾਵੇ ਇਸ ਤਰ੍ਹਾਂ ਦਾ ਉਹ ਕਹਿੰਦਾ ਵੀ ਮੈਨੂੰ ਹੁਕਮ ਨਹੀਂ ਹੈ ਹੁਣ ਉਹ ਵਿਚਾਰਾ ਤਿਲ ਕੇ ਡਿੱਪਿਆ ਬਾਲਟੀ ਯੋਗ ਸੀ ਸਾਰਾ ਗਾਰੇ ਚ ਡਿੱਪਿਆ ਉਹ ਕਹਿੰਦਾ ਜੀ ਉਲਟਾ ਤੁਹਾਡਾ ਸਾਰਾ ਕੁਛ ਲਿਬੜ ਗਿਆ ਤੁਸੀਂ ਮੇਰਾ ਹੀ ਲੈ ਜਾਓ ਉਹ ਕਹਿੰਦੇ ਚੰਗਾ ਲਿਆ ਤੇਰਾ ਹੀ ਲੈ ਜਾਂਦੇ ਹਾਂ ਉਹ ਲੈ ਗਿਆ ਪ੍ਰਸ਼ਾਦਾ ਤਿਆਰ ਕਰਿਆ ਰਾਮਾਨੰਦ ਜੀ ਨੂੰ ਸਿਖਾ ਦਿੱਤਾ ਜਦ 2 ਵਜੇ ਰਾਮਾਨੰਦ ਜੀ ਇਸ਼ਨਾਨ ਕਰਕੇ ਬੈਠੇ ਹੁਣ ਸੁਰਤ ਨਹੀਂ ਚੜ੍ਹਦੀ ਸੂਖ ਮੰਡਲਾਂ ਜਾਣੀ ਮਾਨਵਾ ਜਿਹੜਾ ਭਜਨ ਨਾਲ ਨਹੀਂ ਲੱਗਦਾ ਬਸ ਕਿਉਂ ਖਾਣਾ ਜੈਸਾ ਅੰਨ ਵੈਸਾ ਮਨ ਸਾਰਾ ਤੜਕਾ ਰਾਮਾਨੰਦ ਜੀ ਕਲਪੀ ਗਿਆ ਮਨ ਦੇ ਨਾਮ ਨੂੰ ਨਹੀਂ ਫੜਿਆ ਬਸ ਬਹੁਤ ਦੁਖੀ ਹੋਇਆ ਉਹ ਜਿਹੜੇ ਭਜਨ ਕਰਦੇ ਨੇ ਗੁਰੂ ਉਹਨਾਂ ਨੂੰ ਪਤਾ ਜੇ ਸੁਰਤ ਨਾ ਲੱਗੇ ਨਾਮ ਨਾਲ ਆਪਾਂ ਨੂੰ ਕੀ ਪਤਾ ਸਾਰਾ ਦਿਨ ਵਾਹਣ ਗਾਹੀ ਜਾਂਦੇ ਹਾਂ ਰਾਤ ਨੂੰ 2 ਰਜਾਈਆਂ ਲੈ ਕੇ ਸੌਂ ਜਾਂਦੇ ਹਾਂ ਆਪਾਂ ਨੂੰ ਕੀ ਪਤਾ ਵੀ ਨਾਮ ਦੇ ਵਿੱਚ ਕੀ ਰਸ ਹੈ ਨਾਮ ਦੇ ਵਿੱਚ ਕੀ ਆਨੰਦ ਆਪਦਾ ਨਿਆਣਿਆਂ ਜੀ ਸਭ ਕੁਝ ਜਾਣਦੇ ਵੀ ਇਹੀ ਹੈ ਸਭ ਕੁਝ ਸਰ ਇਹ ਤਾਂ ਐਵੇਂ ਬਿਹਾਰ ਮਾਤਰ ਰੱਖਿਆ ਹੋਇਆ ਦਰਬਾਰ ਸਾਹਿਬ ਬਿਹਾਰ ਨਹੀਂ ਤਾਂ ਪਰਮਾਰਥ ਹੈ ਲੱਗ ਜੂ ਪਤਾ ਕਹਾਂ ਜਦ ਜਾਵੇਂਗਾ ਹੁਣ ਤਾਂ ਤੈਨੂੰ ਪਤਾ ਨਹੀਂ ਨਾ ਇਸ ਗੱਲ ਦਾ ਪ੍ਰਮਾਦੀ ਹੋਇਆ ਹੋਇਆ ਮਾਇਆ ਦਾ ਭੁਲਾਇਆ ਹੋਇਆ ਜਦ ਫਿਰ ਅੱਗੇ ਵਾਹ ਪਵੇਗਾ ਨਾ ਦੂਈ ਦੁਨੀਆਂ ਨਾਲ ਫਿਰ ਤੇਰੇ ਕੰਨ ਖੁੱਲਣਗੇ ਮੈਂ ਤਾਂ ਬਹੁਤ ਵੱਡੀ ਗੱਲ ਸੀ ਜਿਹੜੀ ਜੇ ਮੈਨੂੰ ਪਤਾ ਹੁੰਦਾ ਮੈਂ ਕਾਹਨੂੰ ਇਹ ਕੰਮ ਕਰਦਾ ਆਹ ਇਸ ਤਰ੍ਹਾਂ ਦੱਸਿਆ ਜਿਸ ਤਰ੍ਹਾਂ ਫਰੀਦ ਸਾਹਿਬ ਜੀ ਉਹ ਵੀ ਇਸਲਾਮ ਦੇ ਹੀ ਬੰਦੇ ਹੋਏ ਨੇ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਹੋਏ ਨੇ ਸ਼ੇਖ ਜਾਤੀ ਦੇ ਸਨ ਇਹ ਮੁਸਲਮਾਨਾਂ ਦੇ ਵਿੱਚ ਸ਼ੇਖ ਜਾਤੀ ਨੂੰ ਬਹੁਤ ਵੱਡਾ ਮੰਨਿਆ ਜਿਵੇਂ ਆਪਣੇ ਪੰਡਤਾਂ ਨੂੰ ਬੜਾ ਮੰਨਦੇ ਨੇ ਬਾਹਮਣਾਂ ਨੂੰ ਇਸ ਤਰ੍ਹਾਂ ਦਾ ਹੀ ਹੁੰਦਾ ਸੀ ਇਹ ਤਾਂ ਇੰਨੀ ਗੱਲਾਂ ਨੇ ਇਹਨਾਂ ਦੇ ਵਿੱਚ ਹੀ ਦੁਨੀਆਂ ਲੱਗੀ ਫਿਰਦੀ ਹੈ ਇਹਦਾ ਐਵੇਂ ਕਾਰਨ ਸਿੱਧੀ ਵਾਸਤੇ ਬਣੀਆਂ ਹੋਈਆਂ ਨੇ ਗੱਲਾਂ ਉਹ ਫਲਾਨਾ ਉਹ ਝਿਮਕਾ ਉਹ ਇੱਕ ਕੰਮ ਹੀ ਕਰਨਾ ਬਸ ਫਿਰ ਕੰਮ ਨਹੀਂ ਹੁੰਦਾ ਜੇ ਨਾ ਕਰੇ ਫਿਰ ਕੰਮ ਹੀ ਨਹੀਂ ਹੁੰਦਾ ਵੈਸੇ ਜੇ ਹੁਣ ਆਪਣਾ ਨਵੇਂ ਨਾ ਹੋਵੇ ਤਾਂ ਫਿਰ ਆਪਾਂ ਬੋਲਾਂਗੇ ਕਿਹਦੇ ਨਾਲ ਜੇ ਨਾ ਹੋਵੇ ਪਹਿਲਾਂ ਹਾਕ ਮਾਰੂ ਆਪਾਂ ਬੋਲਾਂਗੇ ਫਿਰ ਅੱਗੇ ਗੱਲਬਾਤ ਵੀ ਚੱਲੇਗੀ ਫਿਰ ਸੰਬੰਧ ਵੀ ਪੈ ਜਾਏਗਾ ਇਸ ਤਰ੍ਹਾਂ ਦੀਆਂ ਨੇ ਇਹ ਗੱਲਾਂ ਤਾਂ ਉਹੀ ਉੱਲੀਆਂ। ਫਰੀਦ ਸਾਹਿਬ ਜੀ ਬੈਠੇ ਨੇ ਤਕੀਏ ਦੇ ਵਿੱਚ, ਉਹਨਾਂ ਤੋਂ 2 ਵਜੇ ਉੱਠ ਕੇ ਰੱਬ ਦੇ ਬਸਲ ਦੇ ਵਿੱਚ ਜੁੜਿਆ ਨਾ ਗਿਆ, ਕੋਈ ਐਸਾ ਹੋ ਗਿਆ ਤਾਂ ਪ੍ਰੇਮੀ ਮਿਲਣ ਗਿਣ ਵਾਲੇ ਆਏ ਦਿਨੇ ਉਹਨਾਂ ਨੇ ਦੇਖਿਆ ਫਰੀਦ ਜੀ ਥੋੜਾ ਦਾ ਚਿਹਰਾ ਆਸੂ ਆਸੂ ਕਰਦਾ ਹੁੰਦਾ ਸੀ, ਅੱਜ ਕੱਲ੍ਹ ਕੀ ਹੈ ਜਿਹੜੀਆਂ ਜਿਹੀਆਂ ਪਈਆਂ ਰਾਸ ਤਿਉਂ। ਫਰੀਦ ਸਾਹਿਬ ਜੀ ਨੇ ਸਲੋਕ ਉਚਾਰਨ ਕਰਿਆ, ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਕਹਿੰਦਾ ਮੇਰੇ ਤੋਂ ਅੱਜ ਉੱਠ ਕੇ ਸਮਾਧੀ ਚ ਨਹੀਂ ਜੁੜਿਆ ਗਿਆ, ਮੇਰੇ ਤਾਂ ਅੰਗ ਖਿੜਦੇ ਨੇ, ਮੈਨੂੰ ਤਾਂ ਰੋਟੀ ਨੀ, ਮੈਨੂੰ ਤਾਂ ਦਿਨ ਵੀ ਵੱਡ ਵੱਡ ਖਾਂਦਾ ਪੜੋ ਪ੍ਰੇਮ ਨਾਲ, ਪਰ ਆਪ ਇਹ ਵਾਸਤਾ ਨੀ ਨਾ।
ਅੰਗ ਮੁੜੇ ਮੁੜ ਜਾਏ ਮੇਰਾ
ਪੁੱਛੋ ਜਿਹੜੇ ਉੱਠਦੇ ਹੀ ਨਹੀਂ, ਆ ਫਰੀਦ ਉਹਨਾਂ ਨੂੰ ਇਹ ਰਸ ਆਇਆ ਹੀ ਨਹੀਂ, ਆ ਤੈਨੂੰ ਆਇਆ ਹੋਇਆ, ਜੇ ਉਹਨਾਂ ਨੂੰ ਵੀ ਇਹ ਰਸ ਆ ਜਾਵੇ ਉਹ ਵੀ ਫਿਰ ਅਨੁਭਵ ਕਰਨ ਇਸ ਗੱਲ। ਜਿਹੜਾ ਕਿਸੇ ਨੂੰ ਕੋਈ ਪਦਾਰਥ ਮਿਲਿਆ ਹੁੰਦਾ ਨਾ, ਜਿਹੜਾ ਉਹਦਾ ਸੁੱਖ ਆ ਉਸੇ ਨੂੰ ਇਹ ਪਤਾ, ਦੂਏ ਨੂੰ ਕੀ ਪਤਾ। ਜੇ ਉਹ ਖੁਸ਼ ਜਾਵੇ ਉਹਦੇ ਕੋਲ ਤੇ ਕਿਤਨਾ ਔਖਾ ਹੈ। ਔਰ ਇਸ ਤਰ੍ਹਾਂ ਦੱਸਿਆ, ਔਰ ਇਸੇ ਤਰ੍ਹਾਂ ਇੱਕ ਮਹਾਤਮਾ ਉਹ ਵੀ 2 ਵਜੇ ਉੱਠ ਕੇ ਰੋਜ਼ ਪਰਮੇਸ਼ੁਰ ਦੀ ਬੰਦਗੀ ਕਰਦਾ। ਮੀਂਹ ਪੈਣ ਲੱਗ ਗਿਆ, ਠੱਕਾ ਵਗਣ ਲੱਗ ਗਿਆ, ਜਾਗ ਆਈ 2 ਵਜੇ, ਮਨ ਕਹਿੰਦਾ ਥੋੜਾ ਜਿਹਾ ਦੇਖ ਲਓ ਗੜੇ ਪੈਂਦੇ ਨੇ, ਬਸ ਦਿਨ ਚੜ ਗਿਆ, ਅੱਖ ਮੀਚੀ ਨਹੀਂ ਦਿਨ ਚੜਿਆ, ਬਹੁਤ ਉਦਾਸ ਹੋ ਗਿਆ, ਨਾ ਰੋਟੀ ਚੰਗੀ ਲੱਗੇ, ਮਸਾਂ ਦਿਨ ਕੱਟਿਆ ਪਰ ਮੀਂਹ ਨਹੀਂ ਹਟਿਆ। 2 ਵਜੇ ਫੇਰ ਜਾਗ ਆਈ, ਮਨ ਕਹਿੰਦਾ ਦੇਖ ਲਓ ਥੋੜਾ ਜਿਹਾ, ਉਹ ਜਿਹੜਾ ਮਹਾਤਮਾ ਦੀ ਕਹਿੰਦਾ ਕੱਲ੍ਹ ਜਿਹੜਾ ਦੇਖਿਆ ਸੀ ਉਹ ਕੱਲ੍ਹ ਵੀ ਦੇਖਿਆ ਸੀ ਨਾ ਤੈਨੂੰ, ਜਿਉਂ ਸਣੇ ਰਜਾਈ ਉੱਠਿਆ ਉਹ ਸੰਤ ਦੀ ਜਿਹੜਾ ਟੋਬੇ ਤੇ ਕਿੱਕਰ ਖੜੀ ਪਿਆ ਨੀਵੀਂ ਜੀ ਟੋਬੇ ਚ ਨੂੰ, ਟੋਬੇ ਤੇ ਕਿੱਕਰ ਤੇ ਚੜ ਕੇ ਸਣੇ ਰਜਾਈ ਛਾਲ ਮਾਰੀ ਟੋਬੇ ਤੇ, ਸਾਰਾ ਤੜਕਾ ਉੱਥੇ ਬੈਠਿਆ, ਬਥੇਰਾ ਮਨ ਕਹੇ ਨਿਕਲ ਹੁਣ ਨਿਕਲ ਚੱਲ ਦਿਨ ਚੜ੍ਹਨ ਵਾਲਾ ਨਹੀਂ ਨਿਕਲਿਆ ਐਨ ਦਿਨ ਚੜ੍ਹੇ ਤੋਂ ਨਿਕਲਿਆ ਧੁੱਪ ਨਿਕਲੀ ਤੋਂ ਆ ਗਿਆ ਸਾਰਾ ਦਿਨ ਰਿਹਾ ਅੰਮ੍ਰਿਤ ਵੇਲਾ ਫੇਰ ਹੋਇਆ ਅਜੇ ਦੋ ਨਹੀਂ ਵੱਜੇ ਮਨ ਕਹਿੰਦਾ ਉੱਠ ਕਰ ਨਹਾ ਲਾ ਮਨ ਕਹਿੰਦਾ ਨਹਾ ਲਾ ਉੱਠ ਕੇ ਜਿਹੜਾ ਕਹਿੰਦਾ ਤੀ ਪੈ ਜਾ ਨਾ ਹੁਣ ਕਹਿੰਦਾ ਨਹਾ ਲਾ ਉੱਠ ਕੇ ਡੋਬੇ ਚ ਰੱਖਿਆ ਨਾ ਔਰ ਇਸ ਤਰ੍ਹਾਂ ਦੱਸਿਆ ਵੀ ਇਹ ਜਿਹੜੇ ਭਜਨ ਕਰਨ ਵਾਲੇ ਨੇ ਨਾ ਉਹਨਾਂ ਦਾ ਜੇ ਐਸਾ ਕਿਤੇ ਨਾ ਮਨ ਜੁੜੇ ਬਹੁਤ ਦੁੱਖ ਹੁੰਦਾ ਆਪਣੇ ਬੜੇ ਮਹਾਰਾਜ ਜੀ ਛੋਟੇ ਮਹਾਰਾਜ ਜੀ ਢੱਕੀ ਜਾ ਗਏ ਕਿਤੇ ਸਰਦਾਰ ਤੋਂ ਰਜਾਈਆਂ ਲਿਆ ਕਿਤੇ ਜੇ ਛੋਟੇ ਮਹਾਰਾਜ ਕਹਿਣਗੇ ਲੈ ਭਾਈ ਇੱਕ ਤੂੰ ਲੈ ਲਾ ਤੂੰ ਸੋਹਲ ਜਿਹਾ ਇੱਕ ਭਾਈ ਜੀ ਸੀਗਾ ਜਹਾਂਗੀਰ ਵਾਲਾ ਬਈ ਤੂੰ ਲੈ ਲਾ ਕਹਿੰਦਾ ਮੈਂ ਤਾਂ ਉਹੀ ਸਾਲ ਨੂੰ ਛੋਟੇ ਮਹਾਰਾਜ ਕਹਿੰਦੇ ਖੈਰ ਰਜਾਈ ਲੈ ਕੇ ਪੈ ਗਏ ਹੁਣ ਰਜਾਈ ਚ ਨੀਂਦ ਆ ਜਾਂਦੀ ਹੈ ਛੋਟੇ ਮਹਾਰਾਜ ਜੀ ਉੱਠ ਕੇ ਇਸ਼ਨਾਨ ਕਰੇ ਆਏ ਕਹਿੰਦੇ ਉਹ ਆਲੇ ਦੁਆਲੇ ਪੈ ਜੀ ਅਸੀਂ ਵਿਚਾਲੇ ਪੈ ਜੀ ਬਹਿ ਗਏ ਆ ਕੇ ਤੇ ਉਹ ਕਿਤੇ ਕਿਤੇ ਮੂੰਹ ਜਿਹਾ ਕੱਢਣ ਫਿਰ ਸੌਂ ਜਾਣ ਜਦ ਉਹ ਮੂੰਹ ਕੱਢਣ ਹਿੱਲਣ ਮੈਂ ਪੈ ਜਾਣ ਵੀ ਇਹ ਦੇਖ ਲੈ ਲੈਣ ਵੀ ਇਹ ਬੈਠਾ ਅਸੀਂ ਪਏ ਹਾਂ ਬਸ ਸੂਰਜ ਚੜਿਆ ਮਾੜੀ ਲਜਾਈ ਲਾ ਕੇ ਪਰੇ ਕਹਿਣ ਲੱਗੇ ਤੁਸੀਂ ਸਾਨੂੰ ਦੱਸਿਆ ਨੀ ਵੀ ਅਸੀਂ ਕਿਉਂ ਤੁਹਾਨੂੰ ਤੰਗ ਕਰੀਏ ਹੈਂ ਛੋਟੇ ਮਹਾਰਾਜ ਕਹਿੰਦੇ ਤੁਸੀਂ ਮੌਜ ਨਾਲ ਸੁੱਤੇ ਪੈ ਰਹੇ ਮਾੜੀ ਰਜਾਈ ਮੁੜ ਕੇ ਰਜਾਈ ਨੀ ਲਈ ਉੱਤੇ ਸਾਰਾ ਦਿਨ ਰੋਟੀ ਨੀ ਖਾਧੀ ਫਿਰ ਇਹ ਤਾਂ ਜਿਹੜੇ ਭਜਨ ਕਰਨ ਵਾਲੇ ਨੇ ਉਹਨਾਂ ਨੂੰ ਪਤਾ ਆਪਾਂ ਨੂੰ ਕੀ ਪਤਾ ਆਪਾਂ ਤਾਂ ਸੂਣ ਲੈਂਦੇ ਹਾਂ ਬਸ ਸਾਹ ਨੀ ਆਉਂਦਾ ਹੈ ਰਾਤ ਨੂੰ ਸਾਹ ਆਉਣ ਜੋਗੀ ਜਗ੍ਹਾ ਵੀ ਸਾਡੇ ਦੇ ਕਹਿੰਦੇ ਆਪੇ ਆਈ ਜਾਊਗਾ ਨਹੀਂ ਆਊ ਨਾ ਸਹੀ ਇਹ ਵੀ ਕਰ ਲੈਂਦੇ ਪਰ ਖਾਣਾ ਨੀ ਹੱਟਣਾ ਔਰ ਇਸ ਤਰ੍ਹਾਂ ਜਿਹੜਾ ਸੀਗਾ ਉਹ ਬ੍ਰਹਮਚਾਰੀ ਰਾਮਾਨੰਦ ਜੀ ਉਹਦਾ ਮਨ ਨਾ ਲੱਗਿਆ ਨਾਮ ਦੇ ਵਿੱਚ ਕਿਉਂ ਨਾ ਲੱਗਿਆ ਉਹ ਜਿਹੜਾ ਅੰਨ ਸੀ ਉਹ ਚੰਗੀ ਕਿਰਤ ਦਾ ਨਹੀਂ ਸੀ ਹੱਕ ਦੀ ਕਿਰਤ ਦਾ ਨਹੀਂ ਸੀ ਉਹ ਬਲੈਕਾਂ ਠਲੈਕਾਂ ਦਾ ਇਕੱਠਾ ਕਰਿਆ ਹੋਇਆ ਸੀ ਦਿਨ ਚੜਿਆ ਰਵਿਦਾਸ ਜੀ ਨੂੰ ਬ੍ਰਹਮਚਾਰੀ ਨੂੰ ਸੱਦਿਆ ਲਾਂਗਰੀ ਨੂੰ ਕਹਿਣ ਲੱਗੇ ਵੀ ਇਉਂ ਦੱਸ ਤੂੰ ਰਾਤ ਅੰਨ ਕਿੱਥੋਂ ਲੈ ਕੇ ਆਇਆ ਉਹ ਕਹਿੰਦਾ ਮਹਾਰਾਜ ਜੀ ਚਾਹੇ ਛੱਡੋ ਚਾਹੇ ਮਾਰੋ ਮੈਂ ਇਸ ਤਰ੍ਹਾਂ ਸਾਰਾ ਦੱਸਿਆ ਵੀ ਚਿਲ ਕੇ ਡਿੱਪਿਆ ਮੈਂ ਉਸੇ ਸੇਠ ਤੋਂ ਲਿਆਇਆ ਸੀ ਰਾਜ ਜੀ ਦੇ ਤੁਸੀਂ ਵਰਜਦੇ ਹੁੰਦੇ ਸੀ ਮਹਾਤਮਾ ਸਭ ਕੁਛ ਜਾਣਦੇ ਨੇ ਕਿਰਤ ਜਿਹੜਾ ਕਰਦਾ ਹੁੰਦਾ ਜਾਣਦੇ ਤਾਂ ਪਿੰਡਾਂ ਜੀ ਨੇ ਫਿਰ ਸਾਰੇ ਕਰਦੇ ਨੇ ਦੂਏ ਦੇ ਤੁਸੀਂ ਦੱਸਦਾ ਨਹੀਂ ਨਾ ਵੀ ਜੋ ਮੈਂ ਕਰਦਾ ਉਹੀ ਉਹ ਕਰਦਾ ਜੇ ਮੈਂ ਦੱਸਦਾ ਮੈਨੂੰ ਕਹਿ ਤੂੰ ਨਹੀਂ ਕਰਦਾ ਆਪਾਂ ਤਾਂ ਦੂਏ ਤੇ ਦੂਜੇ ਡਰਦੇ ਨਾ ਸਾਰੇ ਹੀ ਮਾੜੇ ਹਾਂ ਜਿਹੜੇ ਮਹਾਤਮਾ ਹੁੰਦੇ ਨੇ ਉਹ ਤਾਂ ਨਹੀਂ ਮਾੜੇ ਹੁੰਦੇ ਉਹ ਤਾਂ ਕਹਿ ਦਿੰਦੇ ਨੇ ਗੱਲ ਉਹਨਾਂ ਨੇ ਕਿਸੇ ਕੋਲੋਂ ਕੀ ਲੈਣਾ ਹਾਂ ਇਸ ਤਰ੍ਹਾਂ ਹੁੰਦਾ ਕਹਿਣ ਲੱਗਿਆ ਸਾਰਾ ਤੜਕਾ ਸਾਡਾ ਮਨ ਨਹੀਂ ਲੱਗਿਆ ਸ਼ਰਾਬ ਦੇ ਤਾ ਗੁਰਮੁਖੋ ਦੇਖੋ ਐਵੇਂ ਨਾਲੇ ਮਨੇ ਹੀ ਨਹੀਂ ਲੱਗਿਆ ਨਾਮ ਦੇ ਵਿੱਚ ਵੀ ਜਿਹਦਾ ਲੱਗਦਾ ਖਬਰਾ ਕਿੰਨਾ ਕੁ ਸੋਕਾ ਉਸ ਨੂੰ ਬੜੇ ਮਹਾਰਾਜ ਕਹਿੰਦੇ ਹੁੰਦੇ ਸੀ ਸਾਨੂੰ ਕਹਿੰਦੇ ਸਾਡੇ ਕੋਈ ਸੋਟੀ ਮਾਰੇ ਜੋੜ ਕੇ ਸੋਟੀ ਉਹਦਾ ਦੁੱਖ ਨਹੀਂ ਜਾ ਸੀ ਟਕਾ ਦੇ ਵਿੱਚ ਬੈਠੇ ਨਾ ਜੇ ਕੋਈ ਆਦਮੀ ਆ ਕੇ ਕੋਲ ਬੋਲ ਪਏ ਉਹਦਾ ਤੂੰ ਚੌਗਣਾ ਦੁੱਖ ਹੈ ਸਾਨੂੰ ਚਲੋ ਐਸਾ ਆਪਾਂ ਨੂੰ ਤਾਂ ਪਤਾ ਨਹੀਂ ਨਾ ਮਾਰੀ ਇਹਨਾਂ ਗੱਲਾਂ ਨਿਆਣਿਆਂ ਨਾਲ ਜਿਹੜੇ ਇਕਾਂਤ ਬੈਠ ਕੇ ਸੁਰਤ ਨੂੰ ਰੋਕਦੇ ਨਾ ਫਿਰ ਉਹ ਚੜਾਉਂਦੇ ਨੇ ਸੂਖ ਮੰਡਲਾਂ ਨੂੰ ਜਿੱਥੇ ਉਹ ਰੱਬ ਦੇ ਚਮਕਾਰੇ ਪੈਂਦੇ ਨੇ ਉਹਨਾਂ ਨੂੰ ਉਹ ਤਾਂ ਫਿਰ ਉਹਨਾਂ ਨੂੰ ਹੀ ਰਸ ਆਉਂਦਾ ਆਪਾਂ ਨੂੰ ਤਾਂ ਨਹੀਂ ਪਤਾ ਫਿਰ ਉਹ ਇਸ ਗੱਲ ਤੋਂ ਇਉਂ ਜਾਣੀਏ ਬ੍ਰਹਮਚਾਰੀ ਸੀਗਾ ਰਵਿਦਾਸ ਜੀ ਫਿਰ ਸ਼ਰਾਫ ਦੇ ਤਾ ਕਹਿੰਦਾ ਜਾ ਮੇਰੀ ਸਾਰੀ ਤੜਕਾ ਮੇਰਾ ਇਵੇਂ ਹੀ ਚਲਿਆ ਗਿਆ ਜਾਂ ਚੁਆਰਾਂ ਦੇ ਜਾ ਕੇ ਜਨਮ ਲੈ ਇੱਕ ਗੱਲ ਤਾਂ ਚੰਗੀ ਹੋ ਗਈ ਇੱਕ ਗੱਲ ਤਾਂ ਚੰਗੀ ਹੀ ਹੋਈ ਦੇਖੋ ਚੁਆਰਾਂ ਨੂੰ ਉਹਨੇ ਪ੍ਰਗਟ ਕਰ ਦਿੱਤਾ ਜਿਹੜੀ ਕੁਲ ਦੇ ਵਿੱਚ ਭਗਤ ਪੈਦਾ ਹੋ ਜਾਏ ਸਮਝੋ ਸਾਰੀ ਹੀ ਕੁਲ ਸਫਲੀ ਹੋ ਗਈ ਨਾ ਸਾਰੀ ਹੀ ਸਾਰੇ ਹਰੀਜਨਾਂ ਨੂੰ ਉਹਨੇ ਆ ਕੇ ਰੋਸ਼ਨ ਦੇਖੋ ਕਿਵੇਂ ਉਹਨਾਂ ਦੇ ਕਿਵੇਂ ਦਿਨ ਮੰਗਣਾ ਰਹੇ ਨੇ ਗੁਰੂਆਂ ਮੰਗਣ ਮਨਾਉਂਦੇ ਨੇ ਦੇਖੋ ਜੇ ਨਾ ਆਉਂਦਾ ਉਹ ਬੈਠੇ ਰਹਿੰਦੇ ਸਮਾਂ ਆ ਗਿਆ ਚੰਗਾ ਹੀ ਹੋਇਆ ਤਾਂ ਕਬੀਰ ਨੇ ਦੱਸਿਆ ਨਾ ਕਬੀਰ ਮੇਰੀ ਜਾਤ ਕੋ ਸਭ ਕੋ ਉਸਨੇ ਹਾਰ ਪਰ ਬਦਿਹਾਰੀ ਇਸ ਜਾਤ ਕੇ ਜਿਨ ਜਪਿਓ ਸਿਰਜਣਾ। ਜਿਵੇਂ ਪੰਡਤਾਂ ਦੇ ਘਰ ਜਾਂਪੇਗਾ ਕਿੱਥੇ ਮੈਂ ਭਜਨ ਕਰਨਾ ਸੀ, ਕਿੱਥੇ ਮੈਂ ਅਵਸਥਾ ਪ੍ਰਾਪਤ ਕਰਨੀ ਸੀ, ਮੈਂ ਤਾਂ ਮੱਥਾ ਟੇਕਦਾ ਜਲਾਹਾਂ ਦੀ ਜਾਤ ਨੂੰ। ਤੁਹਾਨੂੰ ਐ ਆਪਾਂ ਲੁਕਦੇ ਹਾਂ ਵੀ ਸਾਨੂੰ ਜਲਾ ਕਿਉਂ ਕਹਿ ਆਓ ਗੁਰਮੁਖ ਸਚਾਈ ਸਚਾਈ ਹੀ ਹੁੰਦੀ ਹੈ। ਆਓ ਇਸ ਤਰ੍ਹਾਂ ਦੱਸਿਆ ਪੜ੍ਹੋ ਪ੍ਰੇਮ ਨਾਲ ਜਾਤ ਨੂੰ ਸੁਬਹ ਵੀ ਸ਼ਾਮ ਵੀ ਮੈਂ ਇਸ ਜਾਤ ਦੇ ਵਿੱਚ ਆ ਕੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਆਹ ਇਸ ਤਰ੍ਹਾਂ ਦੱਸਿਆ ਵੀ ਸੋਝੀ ਹੁੰਦੀ ਹੈ। ਰਵਿਦਾਸ ਜੀ ਚਮਾਰਾਂ ਦੇ ਘਰ ਜੰਮੇ, ਸੰਤੋਖਾ ਚਮਾਰ ਸੀ ਤਾਂ ਉਹਨੂੰ ਗਿਆਨ ਸੀ ਪਿਛਲਾ, ਤੂੰ ਬ੍ਰਹਮਚਾਰੀ ਸੀ ਨਾ, ਇਹ ਜਾਤਾਂ ਪਾਤਾਂ ਦਾ ਹੁੰਦਾ ਸੀ ਐਸਾ ਤਾਂ ਉਹ ਹੁਣ ਦੁੱਧ ਨਹੀਂ ਚੁੰਘਦਾ ਕੋਈ, ਮੇਰੇ ਤਾਂ ਚਮਾਰ ਦੇ ਮੈਂ ਬ੍ਰਹਮਚਾਰੀ ਹਾਂ। ਜਦੋਂ ਇਤਨਾ ਗਿਆਨ ਰਵਿਦਾਸ ਜੀ ਨੇ ਤਾਂ ਫਿਰ ਉਸ ਰਾਮਾਨੰਦ ਨੂੰ ਆਕਾਸ਼ਵਾਣੀ ਹੋਈ, ਕਹਿੰਦੇ ਆ ਰਾਮਾਨੰਦ ਠੀਕ ਹੈ ਗਲਤੀ ਤਾਂ ਥੋੜੀ ਸੀ ਉਸ ਬ੍ਰਹਮਚਾਰੀ ਦੀ, ਪਰ ਤਾਂ ਸਰਾਫ ਇੰਨਾ ਕਿਉਂ ਦੇ ਦਿੱਤਾ, ਜਾਂ ਹੁਣ ਉਹਨੂੰ ਗਿਆਨ ਹੈ ਉਹ ਚਮਾਰਾਂ ਦੇ ਜੰਮ ਤਾਂ ਪਿਆ ਪਰ ਉਹ ਦੁੱਧ ਨਹੀਂ ਚੁੰਘਦਾ। ਕਦੇ ਜਾ ਜਾ ਕੇ ਉਸ ਨੂੰ ਕਹੇ ਜਿਹੜੀ ਹੋਣੀ ਸੀ ਉਹ ਤਾਂ ਹੋ ਗਈ, ਦੁੱਧ ਚੁੰਘਲਾ ਤੈਨੂੰ ਗਿਆਨ ਨਹੀਂ ਭੁੱਲੇਗਾ। ਰਾਮਾਨੰਦ ਜੀ ਉਹ ਜਿਹੜੇ ਪੜਸਾਵੇਂ ਖਾਲੀ ਜੀ ਲੱਗਦੇ ਨਾ ਗਰੀਬਾਂ ਦੇ, ਇਹ ਵੀ ਹੰਕਾਰ ਹੀ ਆ, ਬਸ ਇਹੀ ਹੰਕਾਰ ਨੇ ਨਰਕਾਂ ਨੂੰ ਲੈ ਜਾਣਾ ਲੋਕਾਂ ਨੂੰ, ਜਿਹੜਾ ਦੂਏ ਤੇ ਘਿਰਣਾ ਦੀ ਨਿਗਾਹ ਨਾ ਦੇਖੋ, ਉਹ ਸਾਰੇ ਇੱਕੋ ਜਿਹੇ ਇੱਕੋ ਜਿਹੇ, ਕਿੱਥੋਂ ਜਦ ਮਨੇ ਹੀ ਮੈਲਾ ਇੱਕੋ ਜਿਹੇ ਕਿੱਥੋਂ ਪਾਸਣ ਲੱਗ ਜਾਣ। ਆਹੋ ਇਸ ਤਰ੍ਹਾਂ ਦੁਨੀਆਂ ਜਾਤਾਂ ਪਾਤਾਂ 'ਚ ਫਸੀ ਪਈ ਹੈ, ਜਿਵੇਂ ਤਿੰਨੜੀ ਰੱਸੀ ਵਿੜੀ ਹੁੰਦੀ ਹੈ ਉਹ ਲੜੀ ਨਹੀਂ ਪੱਟ ਸਕਦਾ ਕੋਈ, ਦੇਖ ਪੁਰਾਣੇ ਬੁੜੇ ਜਾਣਦੇ ਘਰ। ਇਸ ਤਰ੍ਹਾਂ ਫਿਰ ਰਾਮਾਨੰਦ ਜੀ ਫਿਰਦੇ ਨੇ ਉੱਥੇ ਆ ਗਏ ਵਿਚਾਰੇ ਗਰੀਬਾਂ ਦੇ ਘਰਾਂ ਦੇ ਵਿੱਚ, ਜੈਸਾ ਸਮਾਂ ਹੁੰਦਾ, ਅੱਜ ਕੱਲ੍ਹ ਤਾਂ ਹਵੇਲੀਆਂ ਪਾਈ ਬੈਠੇ ਨੇ, ਬਿਜਨਸਾਂ ਕਰਦੇ ਨੇ, ਵਜ਼ੀਰ ਨੇ ਬੜਬੜੇ, ਇਹ ਸਮੇਂ ਦੀ ਗੱਲ ਹੁੰਦੀ ਹੈ। ਆਹੋ ਇਸ ਤਰ੍ਹਾਂ ਕਹਿਣ ਲੱਗਾ ਵੀ ਇੱਥੇ ਕਿਸੇ ਚਮਾਰ ਦੇ ਮੁੰਡਾ ਵੀ ਪੈਦਾ ਹੋਇਆ ਕੋਈ ਲੜਕਾ, ਉਹ ਕਹਿੰਦੇ ਹਾਂ ਸਾਰੀ ਬਿੜਕੀ ਇਕੱਠੀ ਹੋ ਗਈ ਬਈ ਰਾਮਾਨੰਦ ਆ ਗਿਆ ਸਾਡੇ, ਜਾਂ ਐਸਾ ਹੀ ਹੁੰਦਾ ਸੀ ਸਮਾਂ, ਅੱਜ ਕੱਲ੍ਹ ਪਾਉਣ ਪੁੱਛਦਾ ਰਾਮਾਨੰਦ ਜੀ ਨੂੰ ਨਾਲ, ਹੋਰ ਨੂੰ ਸਾਰੇ ਇੱਕੋ ਜਿਹੇ ਨੇ ਹੁਣ ਤਾਂ। ਕਹਿੰਦੇ ਹਾਂ ਜੀ ਸੰਤੋਖਾ ਚਮਾਰ ਆ, ਉਹਦੇ ਘਰ ਪੁੱਤਰ ਆ, ਚਾਰ ਦਿਨ ਹੋ ਗਏ ਦੁੱਧ ਨਹੀਂ ਚੁੰਘਿਆ, ਕਹਿੰਦੇ ਮੈਨੂੰ ਲੈ ਕੇ ਚੱਲੋ। ਰਾਮਾਨੰਦ ਜੀ ਗਏ ਉਹ ਰਵਿਦਾਸ ਨੇ ਵੀ ਦੇਖ ਲਿਆ। ਰਵਿਦਾਸ ਸਰੀਰ ਨੇ ਨਹੀਂ ਦੇਖਿਆ, ਜਿਹੜਾ ਜੀਵ ਆਤਮਾ ਵਿੱਚ ਉਹ ਜਾਣਦਾ ਸੀ ਰਾਮਾਨੰਦ ਜੀ ਵੀ ਮੇਰਾ ਤਾਂ ਗੁਰੂ ਆ ਗਿਆ। ਖੈਰ ਹੁਣ ਬੋਲ ਸਕਦਾ ਨਹੀਂ, ਬੋਲ ਸਕਦਾ ਨਹੀਂ, ਦੇਖਦਾ ਜ਼ਰੂਰ ਹੈ। ਅਤੇ ਫਿਰ ਰਾਮਾਨੰਦ ਜੀ ਨੇ ਉਸਦੇ ਮੱਥੇ ਨੂੰ ਅੰਗੂਠਾ ਲਾ, ਕਹਿੰਦੇ ਪੁੱਤਰ ਠੀਕ ਹੈ, ਜਿਹੜੀ ਗਲਤੀ ਹੁਣ ਤਾਂ ਹੋ ਗਿਆ ਜੋ ਉਸਦੀ, ਪਰ ਹੁਣ ਤੂੰ ਦੁੱਧ ਚੁੰਗਲਾ ਜਾ, ਤੈਨੂੰ ਗਿਆਨ ਨਹੀਂ ਖੁੱਲੇਗਾ। ਦੇਖ ਲਓ ਰਵਿਦਾਸ ਜੀ ਪਹਿਲਾਂ ਹੀ ਗਿਆ ਨਹੀਂ ਸੀ ਜਪਦੇ, ਇਸ ਤਰ੍ਹਾਂ ਦਾ ਹੁੰਦਾ। ਆਓ ਸੱਤਵੇਂ ਪਾਤਸ਼ਾਹ ਮਹਾਰਾਜ ਜੀ, ਉਹ ਸੱਪ ਨਿਕਲਿਆ, ਉਹ ਪਿਛਲੇ ਜਨਮ ਦੇ ਵਿੱਚ ਸਿੱਖ ਸੀਗਾ, ਉਹਨੂੰ ਗਿਆਨ ਸੀ ਵੀ ਮੇਰਾ ਗੁਰੂ ਆ ਗਿਆ। ਖੈਰ ਲਵੇ ਆ ਗਿਆ, ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਸੱਪ ਆਉਂਦਾ ਕੋਈ ਨਹੀਂ, ਆ ਜਾਣ ਦਾ ਕਹਿੰਦੇ। ਮਹਾਰਾਜ ਜੀ ਨੇ ਉਹਦੇ ਸਿਰ ਤੇ ਅੰਗੂਠਾ ਰੱਖ ਦਿੱਤਾ, ਉਹ ਮਰ ਗਿਆ, ਰੂਹ ਨਿਕਲਿਆ ਵਿੱਚੋਂ, ਰੂਹ ਚਲੀ ਗਈ। ਉਹ ਸਿੱਖ ਕਹਿਣ ਲੱਗੇ ਮਹਾਰਾਜ ਜੀ ਇਹ ਕੌਣ ਸੀ ਸੱਪ ਸੀ ਜਿਹੜਾ? ਉਹ ਕਹਿਣ ਲੱਗੇ ਮਹਾਰਾਜ ਕਹਿੰਦੇ ਸਾਡਾ ਸਿੱਖ ਸੀਗਾ, ਇਹ ਲੰਗਰ ਚੋਂ ਮਾਇਆ ਚੋਰੀ ਕਰ ਲੈਂਦਾ, ਮਾਇਆ ਕਹਿੰਦੇ ਸੱਪ ਦੀ ਜੂਨੀ ਚੱਲਿਆ ਗਿਆ। ਕਹਿੰਦੇ ਜਿਹਦਾ ਮਾਇਆ ਨਾਲ ਪਿਆਰ ਆ ਉਹ ਫਿਰ ਸੱਪ ਦੀ ਜੂਨੀ ਜਾਊ, ਬੜੋ ਪ੍ਰੇਮ ਨਾਲ ਇਹਨੂੰ ਦੱਸੋ। ਆਇਆ ਪੰਡਿਤ ਨੇ ਤਰਲੋਚਨ ਨੇ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵਿਸ਼ਵਾ ਜੋਨ ਬਲ ਬਲ ਅਵਤਰੈ। ਆ ਜਿਹੜਾ ਗਣਕਾਂ ਦਾ ਪ੍ਰਸੰਗ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਬਾਰਾਂ ਦੇ ਵਿੱਚ, ਉਹ ਐਸਾ ਜੀ ਰਾਜ ਪੰਡਿਤ ਦੀ ਲੜਕੀ ਸੀ, ਇਹਨੂੰ ਵਿਰਾਗ ਹੋ ਗਿਆ। ਇਹਨੇ ਕਿਹਾ ਮੈਂ ਸ਼ਾਦੀ ਨਹੀਂ ਕਰਾਉਣੀ। ਉਹ ਵੀ ਚੰਗਾ ਸੀ ਪੰਡਿਤ, ਕਹਿੰਦਾ ਚੰਗਾ ਇਹੋ ਜਿਹਾ ਸਮਾਂ ਤਾਂ ਬਹੁਤ ਹੀ ਚੰਗਾ ਜੇ ਤਾਂ ਪਰਮੇਸ਼ੁਰ ਦੀ ਬੰਦਗੀ ਕਰਨੀ ਹੈ। ਪਰ ਗੁਰਮੁਖੋ ਗਿਆਨ ਨਹੀਂ ਸੀ ਇਸ ਨੂੰ ਹੋਇਆ, ਇਹ ਬਿਮਾਰ ਹੋਣ ਤੇ ਇਹਨੂੰ ਫੁਰਨਾ ਹੋ ਗਿਆ ਆਦਮੀ ਦਾ। ਮਰ ਗਈ ਬੇਸਵਾ, ਬੇਸਵਾ ਦੀ ਜੂਨੀ ਚ ਚਲੀ ਗਈ। ਉਹ ਜਿਹੜਾ ਭਜਨ ਕਰਿਆ ਹੋਇਆ ਕਿ ਉਹ ਅੰਦਰ ਹੀ ਪਿਆ ਜੀ, ਉਵੇਂ ਦੇਖ ਲਓ ਭਜਨ ਨੇ ਜਦ ਬੀਜ ਉੱਗ ਰਿਹਾ, ਦੇਖ ਲਓ ਫਿਰ ਕਿਤਨੇ ਪਾਪ ਕਰਨ ਵਾਲੇ ਫਿਰ ਵਿਕੁੰਠਾਂ ਨੂੰ ਗਈ ਸੀ ਉਧਰੋਂ। ਆਓ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸ਼ੂਕਰ ਜੋਨ ਬਲ ਬਲ ਅਵਤਰ ਹੈ। ਗੁਰਬਾਣੀ ਹੈ, ਉਹਨੇ ਕੋਈ ਕਵਿਤਾ ਨਹੀਂ ਹੈ। ਕਹਿੰਦੇ ਜਿਹਦਾ ਖਿਆਲ ਪੁੱਤਰਾਂ ਧੀਆਂ ਚ ਰਹਿੰਦਾ ਨਾ ਮਰਨ ਵੇਲੇ, ਆਲੇ ਦੁਆਲੇ ਪਹਾੜ ਲੈਂਦਾ ਬਾਹੀਆਂ ਤੇ, ਫਿਰ ਕਈਆਂ ਨੂੰ ਢਿੱਡ ਤੇ ਵੀ ਪਾ ਲੈਂਦਾ ਛੋਟਿਆਂ ਨੂੰ। ਦੱਸੋ ਫਿਰ ਕਿੱਥੇ ਨੂੰ ਜਾਏਗਾ ਇਹ, ਕਿੱਧਰ ਨੂੰ ਜਾਏਗਾ ਜੀਵ ਆਤਮਾ ਜਿਹੜਾ ਦੇ ਵਿੱਚ ਸੂਰੀ ਸੂਰ ਦੇ ਸਰੀਰ ਚ ਚਲਾ ਜਾਓ। ਸੂਰੀ ਦੇ ਬਾਰਾਂ ਬੱਚੇ ਹੁੰਦੇ ਨੇ, ਦੇਖ ਲਓ ਕਿਵੇਂ ਟੋਪਿਆਂ ਚ ਮਿਲਦੇ। ਅੱਗੇ ਤਾਂ ਜੰਗਲਾਂ ਚ ਹੁੰਦੇ ਸੀ ਨਾ ਸੂਰ, ਤੇ ਹੁਣ ਦੇਖ ਲਓ ਆਪਣੇ ਕੋਲ ਹੀ ਰੂੜੀਆਂ ਗਾਉਂਦੇ ਨੇ ਇੱਥੇ, ਦੇਖ ਲਓ ਕਿਵੇਂ ਟੋਪਿਆਂ ਦੇ ਵਿੱਚ ਬਾਰਾਂ ਬਾਰਾਂ ਬੱਚੇ ਹੁੰਦੇ ਨੇ।